ਵਾਹਿਗੁਰੂ ਜੀ ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰਾਂ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵਾਂ ਸ੍ਰੀ ਗੁਰੂ ਰਾਮਦਾਸ ਗੁਣ ਗਾਵਾਂ ਸ੍ਰੀ ਅਰਜਨ ਬਿਘਨਨ ਕੇ ਨਾਸਕ ਹਰ ਗੋਬਿੰਦ ਸ਼ੁਭ ਸੁਮਤ ਪਰਕਾਸਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰਾਂ ਤਰਾਂ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਧ ਬੰਦਾ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕੁਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕਉ ਬੰਦਨ ਸਿਰ ਚਰਨਨ ਪਰਤਾਰ ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ
ਵਾਹਿਗੁਰੂ ਸਾਹਿਬ ਜੀ ਚੌਪਾਈ ਪੁੰਨ ਇੱਕ ਦਿਨ ਸਤਿਗੁਰੂ ਬਿਲਾਸੀ ਪਰਖਨ ਹਿਤ ਦਿੜ ਸਿੱਖਨ ਰਾਸ਼ੀ ਪੁੰਨ ਇੱਕ ਦਿਨ ਸਤਿਗੁਰੂ ਬਿਲਾਸੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਚੌਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਅੰਤਰਜਾਮੀ ਗਰੀਬ ਨਿਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹਜ਼ੂਰ ਸਜੇ ਹੋਏ ਦੀਵਾਨ ਵਿੱਚ ਸੋਦਾਰ ਰਹਿ ਰਾਸ ਸਾਹਿਬ ਅਤੇ ਅੰਮ੍ਰਿਤ ਰੂਪ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। जो हर रोज श्री गुर पंथ प्रकाश दी लड़ीवार कथा आप संगतां सतगुरु गरीब नवाज पातशाह महाराज दे दरबार विचों सरवण करदे हो। ज्ञानी ज्ञान सिंह जी निर्मलियां दी कथा दा वर्णन कर रहे है, जिवें चंदन सिख दे उपर बख्शिश होई वो आपने पिछले प्रसंग दे विच सरवण कीता है। उपरंत सतगुरु गरीब नवाज सच्चे पातशाह महाराज दे कोल रघुनाथ नाम दा एक पंडित आया पौंटा साहिब दी धरती ते सतगुरु गरीब नवाज पातशाह महाराज दे हजूर दोवें हाथ जोड़ के इसने बेनती कीती। सतगुरु पातशाह विद्या बहुत पढ़ी है पर गरीबी खेड़ा नहीं छड़दी, आप कृपा करो मेहर करो। ता सतगुरु कलंगीधर पातशाह महाराज ने बेअंत धन उस पंडित नूं बख्शिया, इच्छा पूरी कीती। उपरंत ये पंडित खुश हो के वेदां शास्त्रां दी कथा सुनाउण लग्या। सतगुरु पातशाह महाराज ने एक दिन इस पंडित नूं आख्या, पंडित ये जेड़े वेद शास्त्र तू पढ़दा है ये संस्कृत विद्या साडे सिखां नूं पढ़ाया कर। ये विद्या पढ़ाउण लग गया। एक दिन पुछया सिखां दे कोलों भई तुहाडी जात केड़ी है, सिखां ने दस दिता। कोई कहिंदा मैं जट हाँ, मैं तरखाण हाँ, मैं कलाल हाँ, आपो अपनियां जातां दसियां। सुन के इहने नक जिहा चढ़ाया, कहिंदा तुसीं सारे नीवीं जाति दे हो, मैं तुहानूं विद्या नहीं पढ़ावांगा। विद्या पढ़ाउणी बंद कर दित्ती। सिखां ने जाके कलंगीधर पातशाह महाराज दे हजूर बेनती कीती, गरीब नवाज जो आपने विद्या पढ़न दी आग्या कीती सी ओ पंडित हुण विद्या पढ़ाउणों हट गया। सतगुरु पातशाह महाराज ने सुनेहा भेज के पंडित नूं बुलाया, पुछया पंडित की गल हुण विद्या नहीं पढ़ाउंदा। इसने बेनती कीती, सतगुरु जी तुहाडे सिख जिहड़े नीवीआं जातां दे आ, मैं इन्हां नूं विद्या नहीं पढ़ा सकदा। इह संस्कृत विद्या पढ़न दा, वेद शास्त्र पुराण पढ़न दा अधिकार नहीं रखदे। सतगुरु पातशाह महाराज ने वचन कीता, पंडित तैनूं विद्या दा बड़ा माण है, असीं ते सिखां दे उपर बख्शिश कर दित्ती है। ये वेद शास्त्र पुराण आदिक अनेकां प्रकार दी विद्या दे वड्डे ज्ञाता ज्ञानवान होणगे, और तुहाडे कहिंदे कहाउंदे पंडित साडे सिखां दे कोल आ के विद्या पढ़िया करनगे। जिन्हां नूं तूं नीवीं जात वाले कहिंदा ये महान विद्या दे भंडार बणनगे। सतगुरु गरीब नवाज पातशाह महाराज ने ऐसे वचन कीते। उपरंत पंज सिख तैयार कीते है ते इन्हां नूं सतगुरु पातशाह महाराज ने वचन कीते, तुसीं कांशी विखे जाके विद्या पढ़ो। इन्हां ने बेनती कीती, सतगुरु पातशाह ये पंडित सानूं इत्थे तुहाडे हजूर ही विद्या नहीं पढ़ाउंदा, कांशी विखे जाके किवें विद्या पढ़ांगे। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਆਖਿਆ, ਭਾਈ ਇਉਂ ਕਰੋ, ਹੁਣ ਆਹ ਚਿੱਟੇ ਵਸਤਰ ਉਤਾਰ ਦਿਓ, ਭਗਵੇਂ ਵਸਤਰ ਪਾ ਲਓ। ਜਦੋਂ ਬਾਬਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਚਾਰ ਉਦਾਸੀਆਂ ਕੀਤੀਆਂ ਸਨ, ਉਸ ਸਮੇਂ ਉਹ ਵੱਖੋ ਵੱਖ ਇਲਾਕਿਆਂ ਦੇ ਅਨੁਸਾਰ ਆਪਣੇ ਸਰੀਰ ਦਾ ਲਿਬਾਸ ਪਹਿਨਦੇ ਰਹੇ ਹੈ। ਤੇ ਜਦੋਂ ਕਰਤਾਰਪੁਰ ਸਾਹਿਬ ਆਏ ਉਦੋਂ ਉਹਨਾਂ ਨੇ ਭਗਵਾ ਲਿਬਾਸ ਉਤਾਰ ਕੇ ਫਿਰ ਚਿੱਟੇ ਨਿਰਮਲ ਵਸਤਰ ਪਹਿਨੇ ਔਰ ਖੇਤੀਬਾੜੀ ਕਰਵਾਈ। ਭਾਈ ਗੁਰਦਾਸ ਜੀ ਲਿਖਦੇ ਆ, ਬਾਬਾ ਆਇਆ ਕਰਤਾਰਪੁਰ, ਵੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕੱਪੜੇ, ਮੰਜੀ ਬੈਠ ਕੇ ਆ ਵਤਾਰਾ। ਸਿੱਖੋ ਹੁਣ ਤੁਸੀਂ ਵੀ ਭਗਵੇਂ ਵਸਤਰ ਪਹਿਨ ਕੇ ਜਾਓ, ਉੱਥੇ ਜਾ ਕੇ ਵਿੱਦਿਆ ਪੜ੍ਹੋ। ਜਿਸ ਵਿੱਦਿਆ ਨੂੰ ਦੂਜੇ ਲੋਕ ਸਾਲਾਂ ਵੱਧੇ ਟਾਈਮ ਲਾ ਕੇ ਪੜ੍ਹਦੇ ਆ, ਤੁਹਾਨੂੰ ਉਹ ਵਿੱਦਿਆ ਕੁਝ ਮਹੀਨਿਆਂ ਵਿੱਚ ਹੀ ਆ ਜਾਵੇਗੀ। ਸਿੱਖਾਂ ਨੇ ਕਾਂਸ਼ੀ ਵਿਖੇ ਜਾ ਕੇ ਆਪਣਾ ਟਿਕਾਣਾ ਕੀਤਾ, ਲਿਬਾਸ ਬਦਲ ਕੇ ਵਿੱਦਿਆ ਪੜ੍ਹਨ ਲੱਗੇ ਹੈ ਤੇ ਵਿੱਦਿਆ ਦੀ ਪ੍ਰਾਪਤੀ ਕਰਕੇ ਕਲੰਗੀਧਰ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਆਏ, ਸਾਰੀ ਵਿੱਦਿਆ ਸੁਣਾ ਦਿੱਤੀ ਜੋ ਪੜ੍ਹ ਕੇ ਆਏ ਸਨ। ਤਾਂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਪ੍ਰਸੰਨ ਹੋ ਕੇ ਬਚਨ ਕੀਤੇ ਵੀ ਸੰਸਾਰ ਦੇ ਵਿੱਚ ਦੋ ਪ੍ਰਕਾਰ ਦੀ ਵਿੱਦਿਆ ਬੜੀ ਉੱਤਮ ਹੈ, ਇੱਕ ਸ਼ਸਤਰ ਵਿੱਦਿਆ ਤੇ ਦੂਜੀ ਸ਼ਾਸਤਰ ਵਿੱਦਿਆ। ਸ਼ਸਤਰ ਵਿੱਦਿਆ ਤਲਵਾਰ, ਨੇਜਾਬਾਜ਼ੀ, ਤੀਰ ਅੰਦਾਜ਼ੀ, ਇਹ ਸ਼ਸਤਰ ਵਿੱਦਿਆ ਕਹਾਉਂਦੀ ਹੈ। ਇਹ ਸਾਰਾ ਗਿਆਨ ਹੋਣਾ ਯੁੱਧ ਕਰਨ ਦਾ, ਤੇ ਫਿਰ ਜੋ ਗ੍ਰੰਥਾਂ ਦਾ ਗਿਆਨ ਹੋਣਾ ਇਹ ਸ਼ਾਸਤਰ ਵਿੱਦਿਆ ਹੈ। ਜਿਹੜੇ ਤਾਂ ਦੁਨੀਆਂ ਦੇ ਵਿੱਚ ਮੂਰਖ ਲੋਕ ਹੈ, ਦੁਸ਼ਟਤਾ ਹੀ ਕਰਦੇ ਹੈ, ਉਹਨਾਂ ਨੂੰ ਸ਼ਸਤਰਾਂ ਕਰਕੇ ਵੱਸ ਕਰ ਲਈਦਾ, ਤੇ ਜਿਹੜੇ ਵਿਦਵਾਨ ਲੋਕ ਹੈ ਉਹਨਾਂ ਨੂੰ ਸ਼ਾਸਤਰਾਂ ਕਰਕੇ ਵੱਸ ਕਰੀਦਾ। ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਬਚਨ ਸਨ ਜੋ ਅੱਗੇ ਇਤਿਹਾਸ ਆ ਰਿਹਾ ਹੈ। ਉਹ ਆਪ ਸੰਗਤਾਂ ਪਿਆਰ ਔਰ ਪ੍ਰੇਮ ਦੇ ਨਾਲ ਸਰਵਣ ਕਰੋ।
ਪੁੰਨ ਇੱਕ ਦਿਨ ਸਤਿਗੁਰੂ ਬਿਲਾਸੀ
ਕੌਤਕਾਂ ਦੇ ਕਰਨਹਾਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਫਿਰ ਇੱਕ ਦਿਨ
ਪਰਖਣ ਹਿੱਤ ਦਿੜ ਸਿੱਖਣ ਰਾਸੀ
ਸਾਰੇ ਸਿੱਖਾਂ ਦੀ ਪਰਖ ਕਰਨ ਵਾਸਤੇ ਇੱਕ ਸੰਕਲਪ ਕੀਤਾ ਹੈ ਔਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਪਰਖ ਕਰਨ ਲੱਗੇ ਹਨ।
ਲਾਏ ਦੀਵਾਨ ਕੇਸਗੜ੍ਹ ਮਾਹੇ
ਸਤਿਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਕਹਿ ਕੇ ਆਪਣਾ ਦੀਵਾਨ ਕੇਸਗੜ੍ਹ ਸਾਹਿਬ ਤਖ਼ਤ ਦੇ ਉੱਪਰ ਲਾਇਆ ਹੈ।
ਪੰਚਾਮ੍ਰਿਤ ਬਹੁ ਲਇਓ ਮੰਗਾਹੇ
ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਬਹੁਤ ਸਾਰੀਆਂ ਸੰਗਤਾਂ ਗੁਰਸਿੱਖ ਹਾਜ਼ਰ ਹੈ। ਗਰੀਬ ਨਿਵਾਜ ਸਤਿਗੁਰਾਂ ਨੇ ਆਗਿਆ ਕਰਕੇ ਕੜਾ ਪ੍ਰਸ਼ਾਦ ਮੰਗਵਾ ਲਿਆ ਹੈ।
ਲੂਟ ਛਕੋ ਗੁਰ ਕਹਿਓ ਸੁਣਾਏ
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਰੋਜ਼ਾਨਾ ਦੀਵਾਨ ਸਜਦਾ ਸੀ ਔਰ ਦੀਵਾਨ ਦੀ ਸਮਾਪਤੀ ਤੇ ਪ੍ਰਸ਼ਾਦ ਵਰਤਾਇਆ ਜਾਂਦਾ ਸੀ ਜਿਵੇਂ ਹੁਣ ਸੰਗਤਾਂ ਵਿੱਚ ਪ੍ਰਸ਼ਾਦ ਵਰਤਦਾ ਹੈ। ਪਰ ਇਸ ਦਿਨ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਵੱਖਰਾ ਹੀ ਕੌਤਕ ਰਚਿਆ ਔਰ ਬਚਨ ਕੀਤੇ, ਗੁਰਸਿੱਖੋ ਅੱਜ ਪ੍ਰਸ਼ਾਦ ਵਰਤਾਇਆ ਨਹੀਂ ਜਾਵੇਗਾ, ਆ ਸਾਰਾ ਕੜਾ ਪ੍ਰਸ਼ਾਦ ਜਿਹੜਾ ਹੈ ਉਹ ਤੁਸੀਂ ਖੋਹ ਕੇ ਇੱਕ ਦੂਜੇ ਤੋਂ ਅੱਗੇ ਹੋ ਕੇ ਧੱਕੇ ਦੇ ਨਾਲ ਛਕੋ।
ਅਧਿਕ ਸਿੱਖ ਤਵ ਬੈਠ ਰਹਾਈ
ਤਦੋਂ ਬਹੁਤ ਸਾਰੇ ਸਿੱਖ ਉੱਠੇ ਔਰ ਉਹਨਾਂ ਨੇ ਝਟਪਟ ਦੌੜ ਕੇ ਇੱਕ ਦੂਜੇ ਤੋਂ ਮੂਹਰੇ ਹੋ ਕੇ ਪ੍ਰਸ਼ਾਦ ਚੁੱਕ ਲਿਆ ਜੋ ਵੱਡੇ ਵੱਡੇ ਬਰਤਨਾਂ ਦੇ ਵਿੱਚ ਪਾ ਕੇ ਰੱਖਿਆ ਹੋਇਆ ਸੀ ਔਰ ਆਪੋ ਆਪਣੇ ਹੱਥਾਂ ਦੇ ਵਿੱਚ ਲੈ ਕੇ ਪ੍ਰਸ਼ਾਦ ਛਕਣ ਲੱਗੇ ਹੈ। ਤੇ ਇਸ ਸਮੇਂ ਕੁਝ ਇੱਕ ਸਿੱਖ ਜਿਹੜੇ ਸੀ ਉਹ ਨਾ ਉੱਠੇ, ਅੱਗੇ ਨਾ ਆਏ, ਪ੍ਰਸ਼ਾਦ ਛਕਣ ਵਾਸਤੇ ਬੈਠੇ ਰਹੇ।
ਗੁਰੂ ਮੰਗਾਇਓ ਔਰ ਕਰਾਏ
ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਕੜਾ ਪ੍ਰਸ਼ਾਦ ਸਾਰਾ ਮੁੱਕ ਗਿਆ, ਵੀ ਅਜੇ ਕੁਝ ਸਿੱਖ ਬੈਠੇ ਰਹੇ ਹੈ, ਉਹ ਛਕਣ ਵਾਸਤੇ ਅੱਗੇ ਨਹੀਂ ਆਏ। ਤਾਂ ਸਤਿਗੁਰਾਂ ਨੇ ਆਗਿਆ ਦੇ ਕੇ ਦੂਜੀ ਵਾਰ ਹੋਰ ਕੜਾ ਪ੍ਰਸ਼ਾਦ ਮੰਗਵਾਇਆ ਹੈ।
ਪੁਨ ਕਲੰਗੀਧਰ ਹੁਕਮ ਸੁਣਾਵਾ
ਕਲੰਗੀਧਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਫਿਰ ਦੂਜੀ ਵਾਰ ਉੱਚੀ ਆਵਾਜ਼ ਦੇ ਵਿੱਚ ਹੁਕਮ ਸੁਣਾਇਆ।
ਜੋ ਨਹਿ ਲੂਟੈ ਹਮੈ ਨਾ ਭਾਵਾ
ਐ ਪਿਆਰੇ ਗੁਰਸਿੱਖੋ, ਜਿਹੜਾ ਸਾਡਾ ਬਚਨ ਤੁਸੀਂ ਪਹਿਲਾਂ ਨਹੀਂ ਮੰਨਿਆ ਉਹ ਹੁਣ ਮੰਨੋ। ਅੱਗੇ ਆ ਕੇ ਇੱਕ ਦੂਜੇ ਤੋਂ ਅੱਗੇ ਵੱਧ ਕੇ ਪ੍ਰਸ਼ਾਦ ਛਕੋ। ਜਿਹੜਾ ਇਹ ਧੱਕੇ ਦੇ ਨਾਲ ਲੁੱਟ ਕੇ ਪ੍ਰਸ਼ਾਦ ਨਹੀਂ ਛਕੇਗਾ, ਨਹੀਂ ਖਾਵੇਗਾ, ਉਹ ਸਾਨੂੰ ਨਹੀਂ ਚੰਗਾ ਲੱਗੇਗਾ।
ਥੋਰ ਸੰਤੋਖੀ ਬੈਠ ਰਹਾਏ।
ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਦੂਜਾ ਬਚਨ ਸੁਣ ਕੇ ਜਿਹੜੇ ਪਹਿਲਾਂ ਬੈਠੇ ਰਹੇ ਸਨ ਉਹਨਾਂ ਦੇ ਵਿੱਚੋਂ ਬਹੁਤੇ ਉੱਠ ਪਏ ਤੇ ਉਹ ਅੱਗੇ ਆ ਕੇ ਧੱਕੇ ਨਾਲ ਇੱਕ ਦੂਜੇ ਤੋਂ ਖੋਹ ਕੇ ਪ੍ਰਸ਼ਾਦ ਛਕਣ ਲੱਗੇ ਹੈ। ਤੇ ਕੁਝ ਕੁ ਜਿਹੜੇ ਸੰਤੋਖੀ ਸਿੱਖ ਸੀ ਉਹ ਉਸੇ ਤਰ੍ਹਾਂ ਪਹਿਲਾਂ ਵਾਂਗ ਟਿਕ ਕੇ ਬੈਠੇ ਰਹੇ।
ਔਰ ਸਭਨ ਲੁੱਟਿਓ ਮਨ ਭਾਏ।
ਬਾਕੀ ਦੇ ਹੋਰ ਜਿਹੜੇ ਸਿੱਖ ਸੀ ਉਹਨਾਂ ਨੇ ਮਨ ਭਾਉਂਦਾ ਪ੍ਰਸ਼ਾਦ ਇੱਕ ਦੂਜੇ ਤੋਂ ਅੱਗੇ ਹੋ ਕੇ ਵੀ ਮੈਂ ਪਹਿਲਾਂ ਛਕਾਂ, ਮੈਂ ਪਹਿਲਾਂ ਲੈ ਲਵਾਂ, ਕਿਉਂਕਿ ਮਹਾਰਾਜ ਦਾ ਹੁਕਮ ਜੋ ਹੋ ਗਿਆ, ਉਹ ਇੱਕ ਦੂਜੇ ਤੋਂ ਲੁੱਟ ਕੇ ਖੋਹ ਕੇ ਖਾਣ ਲੱਗੇ ਹਨ।
ਗੁਰੂ ਕੌਤਕੀ ਤੀਸਰ ਵੇਰੇ।
ਕੌਤਕਾਂ ਦੇ ਕਰਨਹਾਰ ਕਲੰਗੀ ਧਰ ਦਸ਼ਮੇਸ਼ ਪਿਤਾ ਸਤਿਗੁਰੂ ਜੀ ਨੇ ਫਿਰ ਤੀਜੀ ਵਾਰ
ਕੁਣਕਾ ਔਰ ਮੰਗਿਓ ਵਧੇਰੇ।
ਪਹਿਲਾਂ ਨਾਲੋਂ ਹੋਰ ਜ਼ਿਆਦਾ ਕੁਣਕਾ ਕੜਾ ਪ੍ਰਸ਼ਾਦ ਮੰਗਵਾਇਆ ਹੈ।
ਹੁਕਮ ਦਿਓ ਜੋ ਹੈ ਸਿੱਖ ਪੂਰਾ।
ਤੇ ਫਿਰ ਤੀਜੀ ਵਾਰ ਹੁਕਮ ਦੇ ਦਿੱਤਾ, ਭਾਈ ਜਿਹੜਾ ਸਿੱਖ ਸਾਡਾ ਪੂਰਨ ਸਿੱਖ ਕਹਾਉਂਦਾ ਹੈ,
ਸੋ ਲੁੱਟੈ ਬੈਠਿਓ ਰਹਿ ਕੂਰਾ।
ਵੀ ਜਿਹੜੇ ਝੂਠੇ ਜੇ ਬਣ ਕੇ ਬੈਠੇ ਹੋਏ ਹੈ ਉਹ ਬੈਠੇ ਨਾ ਰਹੋ, ਅੱਗੇ ਹੋ ਕੇ ਪ੍ਰਸ਼ਾਦ ਲੁੱਟੋ ਖਾਓ।
ਮਾਨੈ ਹੁਕਮ ਸੋਈ ਜਨ ਜਾਏ।
ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ, ਭਾਈ ਜਿਹੜਾ ਹੁਕਮ ਮੰਨੇਗਾ ਉਹੀ ਜਿੱਤ ਕੇ ਜਾਵੇਗਾ ਸੰਸਾਰ ਵਿੱਚੋਂ।
ਅਵਰੀ ਕਰਮ ਨਾ ਲੇਖੇ ਲਾਏ।
ਵੀ ਹੋਰ ਜਿਹੜੇ ਕਰਮ ਆਪੋ ਆਪਣੀ ਮਰਜ਼ੀ ਨਾਲ ਕਰਨੇ ਹੈ ਉਹ ਕਿਸੇ ਲੇਖੇ ਦੇ ਵਿੱਚ ਨਹੀਂ ਲੱਗਦੇ। ਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਇਹ ਪੰਕਤੀਆਂ ਇਉਂ ਆਉਂਦੀਆਂ ਨੇ, ਮੰਨੈ ਹੁਕਮ ਸੋਈ ਜਿਣ ਜਾਏ, ਮੰਨੈ ਨਾਓ ਸੋਈ ਜਿਣ ਜਾਏ, ਔਰੀ ਕਰਮ ਨਾ ਲੇਖਾ ਲਾਏ। ਜਿਹੜਾ ਭਾਈ ਮੰਨੈ ਨਾਓ ਨਾਮ ਨੂੰ ਮੰਨੇਗਾ ਸੋਈ ਜਿਣ ਜਾਏ ਉਹ ਜਿੱਤ ਕੇ ਜਾਵੇਗਾ, ਹੋਰ ਜਿਹੜੇ ਕੀਤੇ ਹੋਏ ਕਰਮ ਆ ਉਹ ਲੇਖੇ ਵਿੱਚ ਨਹੀਂ ਪੈਣਗੇ।
ਗੁਰੂ ਗ੍ਰੰਥ ਕੀ ਤੁਕ ਇਹ ਪੜ ਕੇ।
ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੀ ਇਹ ਤੁਕ ਪੜ ਕਰਕੇ।
ਗੁਰੂ ਸੁਣਾਈ ਸਭ ਪਰ ਵੜ ਕੇ।
ਸਤਿਗੁਰੂ ਕਲੰਗੀ ਧਰ ਪਾਤਸ਼ਾਹ ਮਹਾਰਾਜ ਨੇ ਸਭ ਨੂੰ ਸੁਣਾ ਦਿੱਤੀ ਔਰ ਆਗਿਆ ਕੀਤੀ ਖੋਹ ਕੇ ਪ੍ਰਸ਼ਾਦ ਛਕਣ ਦੀ।
ਪੁਨ ਭਾਖਿਓ ਸਿੱਖ ਜੋ ਹਮਾਰਾ।
ਫਿਰ ਤੀਜੀ ਵਾਰ ਪਾਤਸ਼ਾਹ ਮਹਾਰਾਜ ਦਾ ਇਹ ਬਚਨ ਹੋਇਆ ਵੀ ਜਿਹੜਾ ਸਾਡਾ ਸਿੱਖ ਹੈ
ਸੋ ਲੂਟੈ ਕੁਣਕਾ ਇਸ ਵਾਰ।
ਉਹ ਇਸ ਵਾਰ ਬੈਠਾ ਨਾ ਰਵੇ, ਅੱਗੇ ਹੋ ਕੇ ਇੱਕ ਦੂਜੇ ਤੋਂ ਵੱਧ ਕੇ ਧੱਕੇ ਦੇ ਨਾਲ ਪ੍ਰਸ਼ਾਦ ਛਕੇ।
ਇਹ ਸੁਣ ਸਭ ਹੀ ਲੁੱਟਣ ਧਾਏ।
ਇਹ ਤੀਜਾ ਬਚਨ ਸੁਣ ਕੇ ਫਿਰ ਸਾਰੇ ਪ੍ਰਸ਼ਾਦ ਇੱਕ ਦੂਜੇ ਤੋਂ ਖੋਹਣ ਵਾਸਤੇ ਦੌੜ ਪਏ ਹਨ।
ਕਰਕੇ ਜੋਰ ਸ਼ੋਰ ਬਹੁ ਭਾਏ।
ਬਹੁਤ ਤਰ੍ਹਾਂ ਕਰਕੇ ਹੁਣ ਰੌਲਾ ਵੀ ਪੈਂਦਾ ਹੈ ਕਿਉਂਕਿ ਸਾਰੇ ਇੱਕ ਦੂਜੇ ਤੋਂ ਵੱਧ ਕੇ ਅੱਗੇ ਨੂੰ ਆਉਂਦੇ ਹੈ ਤੇ ਜੋਰ ਕਰਕੇ ਦੂਜਿਆਂ ਨੂੰ ਪਿੱਛੇ ਧੱਕੇ ਦੇ ਕੇ ਸੁੱਟਦੇ ਹੈ ਤੇ ਪ੍ਰਸ਼ਾਦ ਖਾਂਦੇ ਹਨ।
ਪੇਖ ਪੇਖ ਗੁਰ ਹਸੈ ਬਿਲਾਸੀ।
ਕੌਤਕਾਂ ਨੂੰ ਕਰਨਹਾਰ ਦਸ਼ਮੇਸ਼ ਪਿਤਾ ਸਤਿਗੁਰੂ ਜੀ ਸਿੱਖਾਂ ਵੱਲ ਵੇਖਦੇ ਹੈ ਤੇ ਵੇਖ ਕੇ ਬਹੁਤ ਪ੍ਰਸੰਨ ਖੁਸ਼ ਹੁੰਦੇ ਹਨ।
ਸਿੱਖਣ ਕੋ ਪਰਖਿਓ ਸੁਖ ਰਾਸੀ।
ਸੁਖ ਰਾਸੀ ਦਾ ਅਰਥ ਹੈ ਸਮੂਹ ਸੁਖ ਦੇਣ ਵਾਲੇ। ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਇਉਂ ਪਰਖਿਆ, ਸਿੱਖਾਂ ਦੀ ਪਰਖ ਕੀਤੀ।
13 ਸਿੱਖ ਸੰਤੋਖੀ ਭਾਰੇ।
ਪਰੋ ਸਾਰੇ ਦੀਵਾਨ ਦੇ ਵਿੱਚ 13 ਸਿੱਖ ਬੜੇ ਭਾਰੇ ਸੰਤੋਖੀ ਨਿਕਲੇ, ਜਿਹੜੇ ਨਾ ਉੱਠੇ ਪ੍ਰਸ਼ਾਦ ਲੈਣ ਵਾਸਤੇ।
ਉੱਠੇ ਨਾ ਲੁੱਟਣ ਤਿੰਨੋ ਬਾਰੇ।
ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ 3 ਵਾਰ ਬਚਨ ਕੀਤਾ ਸੀ। ਪਹਿਲਾਂ ਪ੍ਰਸ਼ਾਦ ਮੰਗਾਇਆ ਬਚਨ ਹੋ ਗਿਆ, ਦੂਜੀ ਵਾਰ ਪ੍ਰਸ਼ਾਦ ਮੰਗਾਇਆ ਫਿਰ ਬਚਨ ਹੋਇਆ, ਤੀਜੀ ਵਾਰ ਸਤਿਗੁਰਾਂ ਨੇ ਫਿਰ ਬਚਨ ਕੀਤਾ, ਪਰ ਇਹ 13 ਸਿੱਖ ਜਿਹੜੇ ਸੀ ਉਹ 3 ਵਾਰ ਹੀ ਨਾ ਉੱਠੇ, ਉਸੇ ਤਰ੍ਹਾਂ ਸੰਤੋਖ ਧਾਰ ਕੇ ਬੈਠੇ ਰਹੇ।
ਪਿਖ ਸੰਤੋਖ ਸਬਰ ਤਿੰਨ ਕੇਰਾ।
ਸਤਿਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਤਿੰਨਾਂ ਵੱਲ ਵੇਖਿਆ, ਵੀ ਇਹ ਬੜੇ ਸਬਰ ਅਤੇ ਸੰਤੋਖ ਦੇ ਵਿੱਚ ਬੈਠੇ ਹੋਏ ਹਨ।
ਖੁਸ਼ ਹੈ ਪੁਨਾ ਗੁਰੂ ਇਮਟੇਰਾ
ਦਸ਼ਮੇਸ਼ ਪਤਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਇਹਨਾਂ ਵੱਲ ਵੇਖ ਕੇ ਫਿਰ ਖੁਸ਼ ਹੋ ਕੇ ਇੱਕ ਬਚਨ ਕੀਤਾ ਇਸ ਤਰ੍ਹਾਂ ਦਾ,
ਇਹੋ ਸੰਤੋਖੀ ਸਿੱਖ ਹਮਾਰੇ।
ਭਾਈ ਸਾਧ ਸੰਗਤ ਜੀਓ, ਤੁਸੀਂ ਸਾਰਿਆਂ ਨੇ ਸਾਡਾ ਬਚਨ ਵੀ ਮੰਨਿਆ ਤੇ ਅੱਗੇ ਆ ਕੇ ਪ੍ਰਸ਼ਾਦ ਛਕਿਆ। ਅਸੀਂ ਪਰਖਦੇ ਸੀ ਵੀ ਕੌਣ ਬੈਠਾ ਰਹੇਗਾ, ਪਰ ਇਹ ਜਿਹੜੇ ਸਾਡੇ ਸਿੱਖ ਬੈਠੇ ਰਹੇ ਹੈ ਇਹ ਸੰਤੋਖੀ ਸਿੱਖ ਹਨ।
ਸਤੋ ਗੁਣੀ ਗਿਆਨੀ ਸਵਿਚਾਰੇ,
ਇਹ ਸਤੋ ਗੁਣੀ ਹੈ, ਸਤ ਪ੍ਰਤੱਗੀ ਹੈ, ਗਿਆਨੀ ਸਵਿਚਾਰੇ, ਸ੍ਰੇਸ਼ਟ ਵਿਚਾਰ ਉੱਤਮ ਪਰਮੇਸ਼ਰ ਵਾਹਿਗੁਰੂ ਦੇ ਸਰੂਪ ਨੂੰ ਵਿਚਾਰ ਕਰਨ ਵਾਲੇ ਗਿਆਨਵਾਨ ਹਨ।
ਬੀਜ ਸਬਰ ਸੰਤੋਖ ਕੇਰਾ
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ, ਭਾਈ ਇਹਨਾਂ ਦੇ ਅੰਦਰ ਸਬਰ ਅਤੇ ਸੰਤੋਖ ਦਾ ਬੀਜ ਹੈ ਬੀਜਿਆ ਹੋਇਆ।
ਪਰਖਿਓ ਹਮ ਇਨ ਰੱਖਿਓ ਬਧੇਰਾ,
ਵੀ ਅਸੀਂ ਤਾਂ ਤਿੰਨ ਵਾਰ ਪਰਖਿਆ ਪਰ ਇਹਨਾਂ ਨੇ ਉਹ ਸਬਰ ਸੰਤੋਖ ਟੁੱਟਣ ਨਹੀਂ ਦਿੱਤਾ, ਉਸੇ ਤਰ੍ਹਾਂ ਪ੍ਰਪੱਕ ਰਹੇ ਹਨ।
ਨਿਰਮਲ ਔਰ ਇਹੋ ਭਏ ਨਿਰਮਲੇ,
ਇਹਨਾਂ ਦਾ ਔਰ ਹਿਰਦਾ ਅੰਤਸ਼ਕਰਨ ਨਿਰਮਲ ਪਵਿੱਤਰ ਹੋ ਗਿਆ, ਇਹ ਅੰਦਰੋਂ ਬਾਹਰੋਂ ਨਿਰਮਲ ਹੋ ਚੁੱਕੇ ਹੈ, ਇਸ ਕਰਕੇ ਸਾਡੇ ਇਹ ਨਿਰਮਲ ਪਵਿੱਤਰ ਸਿੱਖ ਹੈ। ਕਬੀਰ ਸਾਹਿਬ ਜੀ ਬਚਨ ਕਰਦੇ ਆ, ਸੋ ਨਿਰਮਲ ਨਿਰਮਲ ਹਰ ਗੁਣ ਗਾਵੈ, ਸੋ ਭਾਈ ਮੇਰਾ ਮਨ ਭਾਵੈ। ਉਹ ਭਾਈ ਨਿਰਮਲ ਪਵਿੱਤਰ ਤੋਂ ਪਵਿੱਤਰ ਹੈ ਜਿਹੜਾ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਾ ਹੈ ਤੇ ਸਬਰ ਸੰਤੋਖ ਦੇ ਵਿੱਚ ਰਹਿੰਦਾ ਹੈ, ਤੇ ਐਸਾ ਸਾਡਾ ਭਰਾ ਉਹ ਸਾਡੇ ਮਨ ਨੂੰ ਚੰਗਾ ਲੱਗਦਾ ਹੈ। ਸਤਿਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਬਚਨ ਕਰਦੇ ਆ, ਭਾਈ ਇਹ ਸਾਡੇ ਨਿਰਮਲ ਪਵਿੱਤਰ ਸਿੱਖ ਹਨ।
ਹਰ ਗੁਰ ਭਗਤ ਬਿਰਖਤ ਪਿਰਮਲੇ,
ਇਹ ਹਰੀ ਪਰਮੇਸ਼ਰ ਦੇ ਪਿਆਰੇ ਭਗਤ ਹੈ ਤੇ ਪਰਮੇਸ਼ਰ ਵਾਹਿਗੁਰੂ ਨੂੰ ਮਿਲੇ ਹੋਏ ਹੈ ਤੇ ਸੰਸਾਰ ਵੱਲੋਂ ਵਿਰਖਤ ਤਿਆਗੀ ਹਨ।
ਪੰਥ ਨਿਰਮਲਾ ਇਹੋ ਮਮ ਚੱਲੈ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ, ਭਾਈ ਜਿੱਥੇ ਸਾਡਾ ਪੰਥ ਸ਼ਸਤਰਧਾਰੀ ਹੋਵੇਗਾ, ਘੋੜ ਸਵਾਰ ਹੋਵੇਗਾ, ਉੱਥੇ ਇਹਨਾਂ ਸਿੱਖਾਂ ਤੋਂ ਸਾਡਾ ਨਿਰਮਲ ਪਵਿੱਤਰ ਪੰਥ ਚੱਲੇਗਾ ਜਿਹੜੇ ਸੰਸਾਰ ਵੱਲੋਂ ਵਿਰਖਤ ਹੋ ਕੇ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਭਜਨ ਕਰਨਗੇ।
ਪੂਜਨੀ ਐ ਸਭ ਹੇਤ ਵਿਸਾਲੈ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਬਚਨ ਕਰਦੇ ਆ, ਭਾਈ ਸਭ ਤਰ੍ਹਾਂ ਕਰਕੇ ਇਹ ਵਿਸ਼ਾਲ ਸਿੱਖ ਪੂਜਨੀਕ ਹਨ ਜੋ ਪਰਮੇਸ਼ਰ ਵਾਹਿਗੁਰੂ ਦੇ ਸਿਮਰਨ ਭਜਨ ਵਿੱਚ ਸਬਰ ਸੰਤੋਖ ਰੱਖ ਕੇ ਜੁੜੇ ਹੋਏ ਆ।
ਇਮ ਵਰ ਦੇ ਗੁਰ ਛੰਦ ਉਚਾਰਾ,
ਇਸ ਤਰ੍ਹਾਂ ਦਾ ਵਰ ਦੇ ਕੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਫਿਰ ਇੱਕ ਛੰਦ ਉਚਾਰਿਆ ਹੈ।
ਸਰਬ ਲੋਹੋ ਮੈਂ ਲਿਹੋ ਨਿਹਾਰਾ,
ਤੇ ਗਿਆਨੀ ਗਿਆਨ ਸਿੰਘ ਜੀ ਲਿਖਦੇ ਆ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਉਹ ਛੰਦ ਜਿਹੜਾ ਹੈ ਸਰਬਲੋਹ ਗ੍ਰੰਥ ਦੇ ਵਿੱਚ ਲਿਖਿਆ ਹੋਇਆ, ਆਪ ਦਰਸ਼ਨ ਕਰ ਲਓ।
ਸ੍ਰੀ ਮੁੱਖ ਵਾਕ ਲੁੱਟ ਲੁੱਟ ਸੰ ਛੰਦ,
ਸਤਿਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਸ੍ਰੀ ਸ਼ੋਭਨੀਕ ਮੁਖ ਤੋਂ ਉਚਾਰਿਆ ਹੋਇਆ ਵਾਕ ਵਚਨ ਰੁਲਟੂ ਛੰਦ, ਇਹ ਛੰਦ ਦਾ ਨਾਮ ਹੈ।
ਸ਼ੋਰ ਭਯੋ ਕਨ ਸ਼ੋਰ ਸ਼ੋਰ ਸਿੰਘਨ ਦਲ ਭਾਰੀ,
ਸ਼ੋਰ ਭਯੋ ਕਨ ਸ਼ੋਰ ਸ਼ੋਰ, ਸਿੰਘਾਂ ਦੇ ਵਿੱਚ ਬੜਾ ਭਾਰੀ ਸ਼ੋਰ ਉਦੋਂ ਮੱਚ ਪਿਆ ਜਦੋਂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਉੱਚੀ ਧੁਨ ਦੇ ਵਿੱਚ ਇਹ ਆਗਿਆ ਕੀਤੀ ਵੀ ਤੁਸੀਂ ਸਾਰੇ ਅੱਗੇ ਹੋ ਕੇ ਪ੍ਰਸ਼ਾਦ ਛਕੋ, ਤਾਂ ਸਿੰਘ ਵੀ ਫਿਰ ਸ਼ੋਰ ਪਾਉਂਦੇ ਹੋਏ ਰੌਲਾ ਪਾਉਂਦੇ ਹੋਏ ਉੱਠੇ ਹਨ।
ਕਹਿਓ ਗੁਰੂ ਮੁਖ ਮਾਹੇ ਵਾਹੇ ਪ੍ਰਸ਼ਾਦ ਨਿਹਾਰੀ,
ਸਤਿਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਘਨ ਬੱਦਲ ਦੀ ਤਰ੍ਹਾਂ ਗਰਜ ਕੇ ਆਪਣੇ ਮੁਖ ਤੋਂ ਬਚਨ ਕੀਤਾ ਕਿ ਆ ਪਿਆਰੇ ਸਿੱਖੋ, ਵੇਖੋ ਆ ਪ੍ਰਸ਼ਾਦ ਆ ਗਿਆ, ਤੁਹਾਡੇ ਵਿਚਕਾਰ ਪਿਆ, ਇਸ ਨੂੰ ਅੱਗੇ ਹੋ ਕੇ ਲੁੱਟੋ।
ਲੂਟ ਕੂਟ ਲਿਹੋ ਛੂਟ ਝੂਠ ਨੈ ਭੂਟ ਪਨਾਨਾ,
ਬਈ ਤੁਸੀਂ ਹੱਲਾ ਕਰਕੇ ਅੱਗੇ ਹੋ ਕੇ ਲੁੱਟ ਕਰਕੇ ਇੱਕ ਦੂਜੇ ਨੂੰ ਪਿਛਾਂ ਹਟਾ ਕੇ ਛਕੋ, ਝੂਠ ਨਹਿ ਭੂਟ ਪਨਾਨਾ, ਜੋ ਝੂਠ ਭਿੱਟ ਆਦਿ ਉਹ ਅੱਜ ਨਹੀਂ ਮੰਨਣੀ, ਅੱਜ ਸਾਰਿਆਂ ਨੇ ਇੱਕੋ ਬਰਤਨ ਦੇ ਵਿੱਚ ਛਕਣਾ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਖੰਡੇ ਦਾ ਅੰਮ੍ਰਿਤ ਛਕਾਇਆ ਖੰਡੇ ਦੇ ਦੁਆਰਾ ਅੰਮ੍ਰਿਤ ਰੂਪ ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ ਗਿਆ। ਔਰ ਇਹ ਅੰਮ੍ਰਿਤ ਦੀ ਰੀਤ ਫਿਰ ਪੰਜ ਪਿਆਰਿਆਂ ਨੇ ਅੱਗੇ ਤੋਰੀ ਤੇ ਪਹਿਲਾਂ ਅੰਮ੍ਰਿਤ ਛਕਾਇਆ ਜਾਂਦਾ ਖੰਡੇ ਦਾ ਚੂੜਿਆਂ ਦੇ ਨਾਲ, ਪੰਜ ਚੂੜੇ ਛਕਾਏ ਜਾਂਦੇ ਆ ਪਹਿਲਾਂ, ਫਿਰ ਪੰਜ ਵਾਰ ਨੇਤਰਾਂ ਦੇ ਵਿੱਚ ਪਾਇਆ ਜਾਂਦਾ ਹੈ, ਪੰਜ ਵਾਰ ਕੇਸਾਂ ਦੇ ਵਿੱਚ ਪਾਇਆ ਜਾਂਦਾ ਹੈ। ਔਰ ਇਸ ਤੋਂ ਬਾਅਦ ਫਿਰ ਜਿਹੜਾ ਅੰਮ੍ਰਿਤ ਬਾਕੀ ਬਚ ਜਾਵੇ ਉਹਨੂੰ ਫਿਰ ਬਾਟੇ ਦਾ ਅੰਮ੍ਰਿਤ ਕਹਿੰਦੇ ਹੈ। ਉਹ ਬਾਟੇ ਵਿੱਚ ਅੰਮ੍ਰਿਤ ਪਾ ਕੇ ਉਹ ਸਾਰੇ ਅੰਮ੍ਰਿਤ ਅਭਲਾਖੀਆਂ ਨੂੰ ਬਾਟੇ ਦੁਆਰਾ ਅੰਮ੍ਰਿਤ ਛਕਾਇਆ ਜਾਂਦਾ ਵੀ ਖੁੱਲ੍ਹਾ ਛਕੋ, ਸਾਰੇ ਇੱਕੋ ਬਾਟੇ ਦੇ ਵਿੱਚ ਛਕੋ। ਇਸ ਤਰ੍ਹਾਂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਰੀਤ ਤੋਰੀ ਹੈ ਵੀ ਪਹਿਲਾਂ ਪੰਜਾਂ ਪਿਆਰਿਆਂ ਦੇ ਕੋਲੋਂ ਪੰਜ ਚੂੜੇ ਛਕੋ, ਪੰਜ ਨੇਤਰਾਂ ਵਿੱਚ ਪੰਜ ਸੀਸ ਵਿੱਚ ਚੂੜੇ ਪਵਾਓ ਅੰਮ੍ਰਿਤ ਦੇ, ਔਰ ਫਿਰ ਸਾਰੇ ਅੰਮ੍ਰਿਤ ਵਿਲਾਖੀ ਬਾਟੇ ਦੇ ਵਿੱਚ ਛਕੋ, ਕੋਈ ਝੂਠ ਪੇਟਾ ਦੀ ਨਹੀਂ ਮੰਨਣੀ। ਇਹ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਵੀ ਕੌਤਕ ਇਸੇ ਤਰ੍ਹਾਂ ਹੀ ਕੀਤਾ ਵੀ ਅੱਜ ਝੂਠ ਪਿੱਟ ਕੋਈ ਨਹੀਂ, ਇਹ ਜੋ ਗੁਰੂ ਦਾ ਹੁਕਮ ਹੈ ਤੁਸੀਂ ਅੱਗੇ ਹੋ ਕੇ ਇੱਕੋ ਬਰਤਨ ਦੇ ਵਿੱਚੋਂ ਛਕੋ।
ਮਾਰ ਧਾਰ ਬਕ ਬਾਰ ਬਾਰ ਤਰੇ ਸਾਰ ਸੋ ਭਾਨਾ।
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਤਿੰਨ ਵਾਰ ਇਹ ਸ੍ਰੇਸ਼ਟ ਬਚਨ ਆਪਣੇ ਮੁਖ ਤੋਂ ਕਹੇ ਤਾਂ ਸਿੱਖ ਉਸੇ ਵੇਲੇ ਮਾਰ ਲੋ ਕਹਿੰਦੇ ਹੋਏ ਬੋਲਦੇ ਹੋਏ ਚੱਲ ਪਏ।
ਭਾਨ ਭਾਨ ਹਰ ਖਰੇ ਪਰੇ ਨਹਿ ਇੱਕ ਕਮਸਾਨੋ।
ਭਾਨ ਭਾਨ ਹਰ ਖਰੇ, ਭਾਨ ਜਿਵੇਂ ਸੂਰਜ ਦੀਆਂ ਬਾਰਾਂ ਰਾਸ਼ਾਂ ਹੋਇਆ ਕਰਦੀਆਂ, ਭਾਨ ਭਾਨ ਤੋਂ ਅਰਥ ਬਾਰਾਂ ਦਾ ਲਿਆ ਜਾਂਦਾ। ਜਿਹੜੇ ਬਾਰਾਂ ਤੇਰਾਂ ਸਿੱਖ ਸਨ ਉਹ ਉਸੇ ਤਰ੍ਹਾਂ ਖੜੇ ਰਹੇ, ਅਥਵਾ ਉਹ ਖਰੇ ਸ੍ਰੇਸ਼ਟ ਨਿਕਲੇ, ਉਹਨਾਂ ਨੇ ਆਪਣੇ ਅੰਦਰ ਨੂੰ ਡੋਲਣ ਨਹੀਂ ਦਿੱਤਾ, ਸੰਤੋਖ ਸਬਰ ਨਹੀਂ ਛੱਡਿਆ। ਪਰੇ ਨਹਿ ਇੱਕ ਕਮਸਾਨੇ, ਤਿੰਨ ਵਾਰ ਇਹ ਕਮਸਾਨ ਧੱਕੇ ਦੁਆਰਾ ਸਿੰਘ ਅੱਗੇ ਆਉਂਦੇ ਰਹੇ ਪਰ ਇਹ ਤਿੰਨਾਂ ਹੱਲਿਆਂ ਦੇ ਵਿੱਚ ਹੀ ਅੱਗੇ ਨਾ ਆਏ।
ਸੰਤਤ ਸੰਤ ਸੰਤ ਤੁਸ਼ਟ ਗੁਣ ਨਿਰਮਲ ਭਾਨੂ।
ਤੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੀ ਸੰਤਾਨ ਵੱਲ ਵੇਖਿਆ, ਇਹ ਸਾਰੇ ਜਿੰਨੇ ਵੀ ਆਪਾਂ ਸਿੱਖ ਹਾਂ, ਆਪਾਂ ਸਭ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੀ ਨਾਦੀ ਸੰਤਾਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਬਿੰਦੀ ਸੰਤਾਨ ਚਾਰ ਸਾਹਿਬਜ਼ਾਦੇ ਸਨ। ਔਰ ਨਾਦੀ ਔਲਾਦ ਉੱਪਰੋਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੀ ਬਿੰਦੀ ਔਲਾਦ ਵਾਰ ਦਿੱਤੀ ਔਰ ਬਚਨ ਕੀਤੇ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੂਆ ਜੀਵਤ ਲੱਖ ਹਜ਼ਾਰ। ਸਾਰੇ ਪੰਥ ਨੂੰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣਾ ਪੁੱਤਰ ਆਖਿਆ ਤੇ ਜਦੋਂ ਸਿੱਖ ਇਹ ਬਾਰਾਂ ਤੇਰਾਂ ਬੈਠੇ ਰਹੇ ਤਾਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਇਹਨਾਂ ਤੇ ਵੀ ਪ੍ਰਸੰਨ ਹੋਏ, ਜਿਨ੍ਹਾਂ ਨੇ ਅੱਗੇ ਹੋ ਕੇ ਪ੍ਰਸ਼ਾਦ ਛਕਿਆ ਪ੍ਰਸੰਨਤਾ ਉਹਨਾਂ ਨੂੰ ਵੀ ਮਿਲੀ ਹੈ, ਖੁਸ਼ੀ ਉਹਨਾਂ ਨੂੰ ਵੀ ਮਿਲੀ ਹੈ ਤੇ ਜਿਹੜੇ ਬੈਠੇ ਰਹੇ ਉਹਨਾਂ ਦੇ ਉੱਪਰ ਵੀ ਖੁਸ਼ੀ ਹੋਈ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਵਿਚਾਰਿਆ ਵੀ ਇਹ ਸੰਤ ਸੁਭਾਅ ਨੇ, ਇਹ ਸਾਡੀ ਸੰਤਾਨ ਸਤੋ ਗੁਣੀ ਹੈ।
ਵਰਨ ਵਰਨ ਵਰ ਬਿਸਦ ਚੀਰ ਤਰ ਧਰ ਨਨਕਾਰੇ।
ਵਰਨ ਵਰਨ ਵਰ ਬਿਸਦ, ਬੜੇ ਵਰ ਸ੍ਰੇਸ਼ਟ ਬਿਸਦ ਉਜਲ, ਰੰਗਾਂ ਰੰਗਾਂ ਦੇ ਵਸਤਰ ਪਹਿਨ ਕੇ ਇਹ ਸਾਡਾ ਖਾਲਸਾ ਪੰਥ ਔਰ ਇਹ ਨਿਰਮਲੇ ਸਿੰਘ ਜਿਹੜੇ ਹੈ ਉਹ ਧਰਤੀ ਦੇ ਉੱਪਰ ਵਿਚਰਨਗੇ।
ਵੇਦ ਵੇਦ ਸ੍ਰਮ ਭੇਖ ਰੇਖ ਤਰ ਰੇਖ ਨਿਰਾਰੇ।
ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ ਵੀ ਇਹ ਸਿੱਖੀ ਦੇ ਚਿੰਨ੍ਹਾਂ ਨੂੰ ਧਾਰਨ ਕਰਕੇ ਔਰ ਵੇਦ ਦੇ ਸਮਾਨ ਬਹੁਤੀ ਵਿਦਿਆ ਪੜ੍ਹ ਕੇ ਵੇਦ ਵੱਡੇ ਗਿਆਨੀ ਬਣ ਕੇ ਤੇ ਧਰ ਭੇਖ ਨਿਰਾਰੇ, ਦੁਨੀਆਂ ਦੇ ਨਾਲੋਂ ਇੱਕ ਨਿਰਾਲਾ ਭੇਖ ਲਿਬਾਸ ਧਾਰਨ ਕਰਕੇ ਇਹ ਦੁਨੀਆਂ ਦੇ ਵਿੱਚ ਵਿਚਰਨਗੇ।
ਰਮਨ ਰਮਨ ਮੈਂ ਰਮਨ ਰਮਨ ਮਮ ਅੰਤ ਸਮਾਵੈ।
ਜੋ ਪਰਮੇਸ਼ਰ ਵਾਹਿਗੁਰੂ ਦੇ ਵਿੱਚ ਮਾਇਆ ਰਮਨ ਕਰਦੀ ਹੈ ਉਸ ਪਰਮੇਸ਼ਰ ਵਾਹਿਗੁਰੂ ਦੇ ਵਿੱਚ ਇਹ ਆਨੰਦਿਤ ਹੋਣਗੇ, ਉਹਦੇ ਨਾਲ ਇੱਕ ਮਿਕ ਹੋ ਕੇ ਭਾਵ ਪਰਮੇਸ਼ਰ ਵਾਹਿਗੁਰੂ ਦੇ ਸਰੂਪ ਦਾ ਆਨੰਦ ਮਾਨਣਗੇ ਤੇ ਅੰਤ ਦੇ ਸਮੇਂ ਫੇਰ ਸਾਡੇ ਵਿੱਚ ਆ ਕੇ ਸਮਾ ਜਾਣਗੇ, ਮਿਲ ਜਾਣਗੇ।
ਸੁੱਧ ਬੁੱਧ ਦਵਜ ਆਦ ਸਵਾਦ ਵਿਦਿਆ ਹਰ ਪਾਵੈ।
ਜਿਹੜੇ ਬ੍ਰਹਮਣ ਆਦਿਕ ਉਹ ਵੀ ਸਾਡੇ ਸਿੱਖਾਂ ਦੇ ਕੋਲੋਂ ਵਿਦਿਆ ਪੜ੍ਹਨ ਵਾਸਤੇ ਆਉਣਗੇ, ਕਿਉਂਕਿ ਸਾਡੇ ਸਿੱਖ ਹੈ ਸਿਮਰਨ ਭਜਨ ਕਰਨ ਵਾਲੇ। ਸਿਮਰਨ ਭਜਨ ਨਿਤਨੇਮ ਦਾ ਸਦਕਾ ਸਿੱਖਾਂ ਦੀ ਬੁੱਧੀ ਜਿਹੜੀ ਆ ਉਹ ਪਵਿੱਤਰ ਹੈ ਤੇ ਪਵਿੱਤਰ ਬੁੱਧੀ ਦੇ ਵਿੱਚ ਵਿਦਿਆ ਦਾ ਵਾਸਾ ਸੁਤੇ ਸਿੱਧ ਹੋ ਜਾਂਦਾ ਹੈ ਤੇ ਬ੍ਰਾਹਮਣ ਲੋਕ ਵੀ ਮੇਰੇ ਸਿੱਖਾਂ ਦੇ ਕੋਲ ਆ ਕੇ ਵਿਦਿਆ ਪੜਿਆ ਕਰਨਗੇ, ਵਿਦਿਆ ਪ੍ਰਾਪਤ ਕਰਨਗੇ।
ਖੱਟ ਏਕ ਖਟੂ ਨਿਰਮਲ ਭਟੂ ਭਵ ਭੇਖ ਬਟੂ ਧਾਰ ਪਾਏ ਜਾਸੀ।
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਬਚਨ ਕਰਦੇ ਆ ਵੀ ਇਹ ਜਿਹੜਾ ਮੇਰਾ ਨਿਰਮਲ ਪੰਥ ਹੈ, ਨਿਰਮਲ ਖਾਲਸਾ ਹੈ, ਇਹ 12-13 ਸਿੰਘਾਂ ਤੋਂ ਅੱਗੇ ਨਿਰਮਲ ਪੰਥ ਚੱਲੇਗਾ ਤੇ ਸੰਸਾਰ ਦੇ ਵਿੱਚ ਇਹ ਭਗਵਾਂ ਭੇਖ ਧਾਰ ਕੇ ਜਾਂ ਫਿਰ ਚਿੱਟੇ ਵਸਤਰ ਪਹਿਨ ਕੇ ਵਿਚਰਨਗੇ, ਵਿਦਿਆ ਪੜਾਉਣਗੇ, ਸਿਮਰਨ ਭਜਨ ਕਰਨਗੇ ਤੇ ਦੂਜਿਆਂ ਨੂੰ ਸਿਮਰਨ ਭਜਨ ਦੇ ਵਿੱਚ ਜੋੜਨਗੇ ਤੇ ਪਾਏ ਜਸੀ ਪਵਿੱਤਰ ਜਸ ਪ੍ਰਾਪਤ ਕਰਨਗੇ ਦੁਨੀਆਂ ਵਿੱਚੋਂ।
ਮਤ ਤੇ ਗਤ ਤੇ ਹੱਥ ਤੇ ਮਨ ਤੇ ਤਨ ਤੇ ਨਿਰਮਲਾ ਹੈ ਲਸੀ।
ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਬਚਨ ਕਰਦੇ ਹੈ ਵੀ ਮੇਰੇ ਜਿਹੜੇ ਇਹ ਸਿੱਖ ਹੈ ਇਹ ਆਸਰੀ ਸੰਪਦਾ ਨੂੰ ਜਿੱਤਣ ਵਾਲੇ ਹੋਣਗੇ, ਮਨ ਬੁੱਧ ਕਰਕੇ ਪਵਿੱਤਰ ਹੋਣਗੇ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਜਿੱਤ ਕੇ ਮਨ ਤਨ ਕਰਕੇ ਨਿਰਮਲ ਪਵਿੱਤਰ ਸ਼ੋਭਣਗੇ ਦੁਨੀਆਂ ਦੇ ਵਿੱਚ।
ਇਤਿਆਦ ਵਚਨ ਬਖਾਨੇ ਬਰ ਦੀਨੇ ਗੁਰ।
ਸਤਿਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਇਉਂ ਸਿੱਖਾਂ ਦੇ ਤਾਈ ਵਰ ਦਿੱਤੇ ਤੇ ਬੜੇ ਖੁਸ਼ੀ ਵਾਲੇ ਬਚਨ ਆਖੇ।
ਸਿੰਘ ਜੇ ਰਹੇ ਥੇ ਬੈਠ ਨਾਮ ਤਿਨ ਸੁਣੀਏ।
ਗਿਆਨੀ ਗਿਆਨ ਸਿੰਘ ਜੀ ਲਿਖਦੇ ਆ ਵੀ ਜਿਹੜੇ 12-13 ਸਿੰਘ ਬੈਠੇ ਰਹੇ, ਜਿਨ੍ਹਾਂ ਨੇ ਸਬਰ ਤੇ ਸੰਤੋਖੀ ਆਪਣੇ ਆਪ ਨੂੰ ਕਹਾਇਆ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਵਰ ਦਿੱਤੇ ਨਿਰਮਲੇ ਹੋਣ ਦੇ, ਉਹਨਾਂ ਸਿੱਖਾਂ ਦੇ ਨਾਮ ਆਪ ਸੁਣਨਾ ਕਰੋ।
ਧਰਮ ਸਿੰਘ ਕ੍ਰਮ ਸਿੰਘ ਗੱਜਾ ਹਰ ਧੰਨਾ ਸਿੰਘ।
ਇੱਕ ਤਾਂ ਧਰਮ ਸਿੰਘ, ਦੂਜਾ ਕਰਮ ਸਿੰਘ, ਤੀਜਾ ਗੱਜਾ ਸਿੰਘ ਤੇ ਚੌਥੇ ਸਿੰਘ ਦਾ ਨਾਮ ਹੈ ਧੰਨਾ ਸਿੰਘ।
ਚੰਦਨ ਮਰਗੇਸ਼ ਮੰਨਾ ਹਰ ਝੰਡਾ ਧੁਨੀਏ।
ਤੇ ਫਿਰ ਅਗਲੇ ਸਿੱਖ ਦਾ ਨਾਮ ਹੈ ਚੰਦਨ ਸਿੰਘ, ਮੰਨਾ ਸਿੰਘ, ਝੰਡਾ ਸਿੰਘ, ਜੋ ਨਾਮ ਦੀ ਧੁਨ ਦੇ ਵਿੱਚ ਲੱਗੇ ਰਹਿੰਦੇ ਹਨ।
ਲਖਮੀਰ ਹਰ ਦਰਬਾਰਾ ਵੀਰ ਸਿੰਘ ਤਾਰਾ।
ਇੱਕ ਲਖਮੀਰ ਸਿੰਘ, ਇੱਕ ਦਰਬਾਰਾ ਸਿੰਘ, ਇੱਕ ਵੀਰ ਸਿੰਘ ਹੈ ਤੇ ਇੱਕ ਤਾਰਾ ਸਿੰਘ ਹੈ।
ਸੈਣਾ ਸਿੰਘ ਮਨਹਰ ਇਉਂ ਤੇਰਾ ਗੁਣੀਏ।
ਤੇ ਫਿਰ 12ਵੇਂ ਸਿੰਘ ਦਾ ਨਾਮ ਸੈਣਾ ਸਿੰਘ ਹੈ ਤੇ 13ਵਾਂ ਸਿੰਘ ਹੈ ਮਨੋਹਰ ਸਿੰਘ। ਇਹ 13 ਸਿੰਘ ਆਪ ਵਿਚਾਰਨਾ ਕਰੋ ਵੀ ਉਸ ਸਮੇਂ ਬੈਠੇ ਰਹੇ।
ਸਬਰ ਸੰਤੋਖ ਧਰ ਬੈਠ ਰਹੇ ਮੋਖ ਭਾਗੀ।
ਤੇ ਸਬਰ ਸੰਤੋਖ ਧਾਰ ਕੇ ਬੈਠੇ ਰਹੇ ਤੇ ਮੋਖ ਮੁਕਤੀ ਦੇ ਪ੍ਰਾਪਤ ਕਰਨ ਵਾਲੇ ਬਣ ਗਏ।
ਨਿਰਮਲੇ ਖਤਾਬ ਗੁਰ ਦਿਓ ਇਹਨੇ ਚੁਣੀਏ।
ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਇਹਨਾਂ ਸਿੱਖਾਂ ਨੂੰ ਚੁਣ ਕੇ ਫਿਰ ਨਿਰਮਲੇ ਹੋਣ ਦਾ ਖਿਤਾਬ ਵਰ ਦਿੱਤਾ।
ਦੀਨ ਬਖਸ਼ਿਸ਼ ਗਾਈ ਚੌਥੀ ਔਰ ਸੁਣੋ ਭਾਈ।
ਗਿਆਨੀ ਗਿਆਨ ਸਿੰਘ ਜੀ ਲਿਖਦੇ ਆ ਬਈ ਇਹ 3 ਬਖਸ਼ਿਸ਼ਾਂ ਜਿਹੜੀਆਂ ਉਹ ਆਪ ਸੰਗਤਾਂ ਦੇ ਤਾਂ ਹੀ ਕਹਿ ਕੇ ਸੁਣਾ ਦਿੱਤੀਆਂ ਨੇ। ਇੱਕ ਤਾਂ ਜਿਵੇਂ ਭਾਈ ਚੰਦਨ ਦੇ ਉੱਪਰ ਬਖਸ਼ਿਸ਼ ਹੋਈ ਉਹ ਆਪ ਨੇ ਸੁਣ ਲਈ ਪਹਿਲਾਂ, ਫਿਰ ਜਿਵੇਂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ 5 ਸਿੱਖ ਕਾਂਸ਼ੀ ਵਿਖੇ ਵਿਦਿਆ ਪੜ੍ਹਨ ਵਾਸਤੇ ਭੇਜੇ, ਉਹ ਦੂਜੀ ਸਾਖੀ ਸੀ, ਔਰ ਤੀਜੀ ਸਾਖੀ ਇਹ ਜੋ ਪ੍ਰਸ਼ਾਦ ਲੁੱਟਣ ਦਾ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਹੁਕਮ ਕੀਤਾ ਇਹ ਤੀਜੀ ਸਾਖੀ ਸੁਣ ਲਈ, ਤੇ ਹੁਣ ਇਸ ਤੋਂ ਅੱਗੇ ਜੋ ਚੌਥੀ ਸਾਖੀ ਹੈ ਉਹ ਆਪ ਸਰਵਣ ਕਰੋ ਸਾਧ ਸੰਗਤ ਜੀਓ।
ਇੱਕ ਦਿਨ ਗੁਰੂ ਮਨ ਆਈ ਐਸ਼ ਹੂੰ ਭਲੇ।
ਇੱਕ ਦਿਨ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਮਨ ਵਿੱਚ ਭਲੀ ਪ੍ਰਕਾਰ ਇਸ ਤਰ੍ਹਾਂ ਵਿਚਾਰ ਆਈ ਹੈ।
ਇੱਕ ਜਮ ਰਹੀ ਰਹਿਣ ਬਦਲ ਕੈ ਭੇਸ ਐਨ।
ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਵਿਚਾਰਿਆ ਵੀ ਅਸੀਂ ਕਿੰਨੇ ਸਮੇਂ ਤੋਂ ਲੈ ਕੇ ਸਿੱਖਾਂ ਦੇ ਤਾਂ ਹੀ ਉਪਦੇਸ਼ ਦਿੰਦੇ ਹਾਂ ਵੀ ਭਾਈ ਅੰਮ੍ਰਿਤ ਵੇਲੇ ਉੱਠਿਆ ਕਰੋ, ਨਾਮ ਜਪਿਆ ਕਰੋ, ਬਾਣੀ ਪੜਿਆ ਕਰੋ। ਪਹਿਲੇ ਸਰੂਪ ਤੋਂ ਲੈ ਕੇ ਐਸਾ ਉਪਦੇਸ਼ ਦਿੱਤਾ, ਹੁਣ ਸਾਡੇ ਸਿੱਖ ਇਹ ਉਪਦੇਸ਼ ਨੂੰ ਕਿੰਨਾ ਕੁ ਮੰਨਦੇ ਆ ਉਹ ਆਪ ਜਾ ਕਰਕੇ ਵੇਖੀਏ। ਇੱਕ ਦਿਨ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਪਰਖਣ ਦੀ ਤਿਆਰੀ ਕੀਤੀ ਹੈ ਰਾਤ ਪੈ ਗਈ। ਤਿੰਨ ਪਹਿਰ ਰਾਤ ਜਦੋਂ ਬਤੀਤ ਹੋ ਗਈ ਲੰਘ ਗਈ ਤੇ ਚੌਥਾ ਪਹਿਰ ਰਾਤ ਦਾ ਰਹਿੰਦਾ ਸੀ, ਭਾਵ ਸਵੇਰੇ ਅੰਮ੍ਰਿਤ ਵੇਲੇ ਦੇ 3 ਵਜੇ ਸਨ। ਸਤਿਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਐਨ ਭਲੀ ਪ੍ਰਕਾਰ ਆਪਣਾ ਲਿਬਾਸ ਭੇਖ ਬਦਲ ਲਿਆ ਤਾਂ ਕਿ ਕੋਈ ਪਛਾਣ ਨਾ ਸਕੇ ਵੀ ਇਹ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਆ ਗਏ ਆ, ਕਿਉਂਕਿ ਜੇ ਸਤਿਗੁਰੂ ਪਾਤਸ਼ਾਹ ਮਹਾਰਾਜ ਪੂਰੇ ਬਾਣੇ ਦੇ ਵਿੱਚ ਜਾਂਦੇ ਫਿਰ ਤਾਂ ਸਿੱਖਾਂ ਨੇ ਪਹਿਲਾਂ ਹੀ ਸੁਚੇਤ ਹੋ ਜਾਣਾ ਸੀ ਵੀ ਮਹਾਰਾਜ ਆਉਂਦੇ ਆ, ਵੀ ਉੱਠ ਕੇ ਬੈਠ ਜਾਓ। ਪਾਤਸ਼ਾਹ ਮਹਾਰਾਜ ਨੇ ਆਪਣਾ ਲਿਬਾਸ ਬਦਲ ਲਿਆ ਸਿੱਖਾਂ ਨੂੰ ਪਰਖਣ ਵਾਸਤੇ।
ਸਤਿਗੁਰ ਸਿੱਖਣ ਕੇ ਡੇਰੋਂ ਡੇਰੀ ਹੋਇ ਚਲੇ।
ਸਤਿਗੁਰੂ ਗਰੀਬ ਨਿਵਾਸ ਹੁਣ ਸਿੱਖਾਂ ਦੇ ਡੇਰਿਆਂ ਵੱਲ ਨੂੰ ਚੱਲ ਪਏ ਹੈ। ਜਿੱਥੇ ਜਿੱਥੇ ਸਿੰਘਾਂ ਨੇ ਆਪਣੇ ਡੇਰੇ ਪਾਏ ਹੋਏ ਸਨ, ਕੋਈ ਤੰਬੂ ਦੇ ਵਿੱਚ ਸੀ, ਕੋਈ ਕਿਤੇ ਸੀ, ਸਤਿਗੁਰੂ ਗਰੀਬ ਨਿਵਾਸ ਚੱਲ ਪਏ ਹਨ।
ਸੋਏ ਜੇਈ ਜੋਏ ਔਰ ਕਰਤ ਬਿਹਾਰ ਬਾਤੈ।
ਤੇ ਜਿਹੜੇ ਸੁੱਤੇ ਹੋਏ ਸਨ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜਾ ਕੇ ਉਹਨਾਂ ਨੂੰ ਉੱਪਰੋਂ ਫੜ ਲਿਆ ਵੀ ਇਹ ਤਾਂ ਅਜੇ ਉੱਠੇ ਹੀ ਨਹੀਂ, ਸੁੱਤੇ ਹੀ ਪਏ ਹੋਏ ਹੈ, ਇਹ ਕੁਝ ਹੋਰ ਵੇਖੇ ਜਿਹੜੇ ਆਪੋ ਆਪਣੇ ਟਿਕਾਣਿਆਂ ਦੇ ਉੱਪਰ ਬੈਠੇ ਅਜੇ ਗੱਲਾਂ ਹੀ ਕਰ ਰਹੇ ਸਨ। ਸਾਰੀ ਰਾਤ ਕਾਰੋ ਬਿਹਾਰਾਂ ਦੀਆਂ ਗੱਲਾਂ ਬਾਤਾਂ ਕਰਦਿਆਂ ਉਹਨਾਂ ਲੰਘਾ ਦਿੱਤੀ ਸੀ।
ਕਹਿਓ ਸੁੱਤੇ ਗਏ ਜੇ ਮੁਹਾਏ ਮਾਇਆ ਨਾ ਚਲੇ।
ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਫਿਰ ਬਚਨ ਕੀਤੇ ਵੀ ਜਿਹੜੇ ਤਾਂ ਸੁੱਤੇ ਪਏ ਹੈ, ਜਿਨ੍ਹਾਂ ਨੇ ਅੰਮ੍ਰਿਤ ਵੇਲਾ ਨਹੀਂ ਸਾਂਭਿਆ, ਇਹ ਸੁੱਤੇ ਹੋਏ ਲੁੱਟੇ ਗਏ ਨੇ, ਇਹਨਾਂ ਨੇ ਆਪਣਾ ਸਮਾਂ ਬਰਬਾਦ ਕਰ ਲਿਆ, ਤੇ ਆਹ ਜਿਹੜੇ ਬੈਠੇ ਹੋਏ ਜੇ ਗੱਲਾਂ ਹੀ ਕਰ ਰਹੇ ਹੈ, ਇਹਨਾਂ ਨੂੰ ਮਾਇਆ ਨੇ ਛੱਡ ਲਿਆ ਹੈ, ਮਾਇਆ ਵਾਲੀਆਂ ਗੱਲਾਂ ਜਾਂ ਦੁਨਿਆਵੀ ਗੱਲਾਂ ਦੇ ਵਿੱਚ ਖਸਤ ਹੋ ਗਏ ਹਨ।
ਭਜਨ ਅਭਿਆਸ ਗਿਆਨ ਖਾਸ ਜੋ ਕਰਤ ਹੇਰੇ।
ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਜੋ ਸਿੱਖ ਵੇਖੇ ਵੀ ਇਹ ਬੈਠੇ ਹੋਏ ਹੈ ਚੌਂਕੜਾ ਮਾਰ ਕੇ, ਇਸ਼ਨਾਨ ਕਰਕੇ ਹੁਣ ਸਿਮਰਨ ਭਜਨ ਅਭਿਆਸ ਦੇ ਵਿੱਚ ਲੱਗੇ ਹੋਏ ਹੈ ਵੀ ਇਹ ਸਾਡੇ ਖਾਸ ਗਿਆਨਵਾਨ ਸਿੰਘ ਹਨ।
ਬੋਲੇ ਗੁਰ ਸ਼ਬਦ ਰਤੇ ਹੈ ਇਹੋ ਨਿਰਮਲੇ।
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਬੜੇ ਖੁਸ਼ ਹੋਏ ਉਹਨਾਂ ਤੇ ਵੀ ਆਹ ਅਸਲ ਸਾਡੇ ਸਿੱਖ ਹੈ ਜਿਨ੍ਹਾਂ ਨੇ ਅੰਮ੍ਰਿਤ ਵੇਲਾ ਸਾਂਭ ਲਿਆ, ਜਿਹੜੇ ਚੌਂਕੜੇ ਮਾਰ ਕੇ ਬਾਣੀ ਪੜ੍ਹਦੇ ਹੈ, ਕੋਈ ਸਿਮਰਨ ਕਰ ਰਿਹਾ, ਕੋਈ ਗੁਰਬਾਣੀ ਨੂੰ ਵਿਚਾਰ ਰਿਹਾ, ਇਹ ਸ਼ਬਦ ਦੇ ਵਿੱਚ ਰਤੇ ਹੋਏ, ਸ਼ਬਦ ਵਿੱਚ ਜੁੜੇ ਹੋਏ ਸਾਡੇ ਨਿਰਮਲੇ ਪਵਿੱਤਰ ਸਿੱਖ ਹਨ।
ਔਰ ਇੱਕ ਸਮੇਂ ਸਵਾਂਗੀ ਆਏ ਗੁਰੂ ਕੇ ਹਜੂਰ।
ਤੇ ਹੁਣ ਸਾਧ ਸੰਗਤ ਜੀਓ ਆਪ ਅਗਲਾ ਪ੍ਰਸੰਗ ਸਰਵਣ ਕਰੋ। ਇੱਕ ਸਮਾਂ ਐਸਾ ਆਇਆ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਹਜੂਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੁਝ ਸਵਾਂਗ ਰਚਣ ਵਾਲੇ ਜੋ ਆਪਣਾ ਲਿਬਾਸ ਬਦਲ ਕੇ ਸਵਾਂਗ ਵਿਖਾਉਂਦੇ ਸਨ, ਉਹ ਕੌਤਕ ਨੂੰ ਕਰਨਹਾਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਕੋਲ ਪਹੁੰਚ ਗਏ।
ਕੌਤਕ ਦਿਖਾਏ ਤਿਨੇ ਭਾਂਤ ਭਾਂਤ ਕੇਵਲੇ।
ਆ ਕੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਬੇਨਤੀ ਕੀਤੀ, ਗਰੀਬ ਨਿਵਾਜ ਅਸੀਂ ਸਵਾਂਗਾਂ ਨੂੰ ਧਾਰਨ ਵਾਲੇ ਲੋਕ ਹਾਂ, ਵੱਖੋ ਵੱਖਰੇ ਲਿਬਾਸ ਬਣਾ ਕੇ ਅਸੀਂ ਭੇਖ ਵਿਖਾ ਕੇ ਲੋਕਾਂ ਨੂੰ ਪ੍ਰਸੰਨ ਕਰਦੇ ਹਾਂ, ਤੁਸੀਂ ਕਿਰਪਾ ਕਰੋ ਅਸੀਂ ਤੁਹਾਡੇ ਦੀਵਾਨ ਦੇ ਵਿੱਚ ਵੀ ਆਪਣਾ ਕੋਈ ਨਾ ਕੋਈ ਸਵਾਂਗ ਵਿਖਾਈਏ, ਸੰਗਤਾਂ ਖੁਸ਼ ਹੋਣਗੀਆਂ। ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਆਗਿਆ ਲੈ ਲਈ ਤੇ ਇਹਨਾਂ ਨੇ ਸਵਾਂਗ ਧਾਰੀਆਂ ਨੇ ਵੱਖੋ ਵੱਖਰੇ ਕੌਤਕ ਵਿਖਾਏ ਹੈ ਤੇ ਸਭ ਕੋਈ ਵੇਖ ਰਿਹਾ ਹੈ।
ਰਜੋ ਤਮੋ ਗੁਣੀ ਰੀਜ ਹੱਸ ਹੱਸ ਪਹਿ ਬਹੋ।
ਜਦੋਂ ਸਵਾਂਗ ਧਾਰੀ ਸਵਾਂਗ ਵਿਖਾਉਂਦੇ ਹੈ ਤਾਂ ਫਿਰ ਜਿਹੜੇ ਰਜੋ ਗੁਣ ਸੁਭਾਅ ਵਾਲੇ ਹੈ, ਤਮੋ ਗੁਣੀ ਸੁਭਾਅ ਵਾਲੇ ਹੈ, ਉਹ ਬੜੀ ਟੱਕ ਲਾ ਕੇ ਵੇਖਦੇ ਹੈ, ਬੜੇ ਖੁਸ਼ ਹੁੰਦੇ ਹੈ, ਕਈ ਤਾਂ ਇਹਨਾਂ ਸਵਾਂਗੀਆਂ ਦੇ ਵੱਲ ਵੇਖ ਕੇ ਹਾਸੀ ਪੈਂਦੇ ਹੈ ਉੱਚੀ ਆਵਾਜ਼ ਦੇ ਵਿੱਚ ਖਿੜ ਖਿੜਾ ਕੇ।
ਸਤੋ ਗੁਣੀ ਗਿਆਨੀਓ ਕੇ ਮਨ ਤਿਤ ਨਾ ਚਲੇ।
ਜਿਹੜੇ ਸਤੋ ਗੁਣੀ ਸੁਭਾਅ ਵਾਲੇ ਗਿਆਨਵਾਨ ਸਿਮਰਨ ਭਜਨ ਦੇ ਵਿੱਚ ਮਸਤ ਸਨ, ਉਹਨਾਂ ਦੇ ਮਨ ਇਹਨਾਂ ਸਵਾਂਗੀਆਂ ਦੇ ਵੱਲ ਨਾ ਗਏ, ਉਹ ਉਸੇ ਤਰ੍ਹਾਂ ਟਿਕ ਕੇ ਬੈਠੇ ਰਹੇ ਹਨ।
ਪਰਖਵੇ ਕੇ ਹੇਤ ਸਭ ਸਭਾ ਕੋ ਨਿਹਾਰਿਓ ਗੁਰੂ।
ਕਲੰਗੀਧਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸਾਰੀ ਸਭਾ ਨੂੰ ਪਰਖਣ ਵਾਸਤੇ ਜਿੰਨੇ ਵੀ ਸਤਸੰਗੀ ਗੁਰਸਿੱਖ ਬੈਠੇ ਸਨ, ਮਹਾਰਾਜ ਨੇ ਸਵਾਂਗੀ ਬੁਲਾਈ ਇਸੇ ਕਰਕੇ ਸੀ, ਆਗਿਆ ਹੀ ਤਾਂ ਦਿੱਤੀ ਸੀ ਵੀ ਅੱਜ ਪਰਖ ਕਰੀਏ ਵੀ ਸਾਡੇ ਸਿੱਖ ਜਿਹੜੇ ਆ ਸਵਾਂਗ ਵੇਖ ਕੇ ਖੁਸ਼ ਪ੍ਰਸੰਨ ਹੁੰਦੇ ਆ ਜਾਂ ਫਿਰ ਇਹ ਸਿਮਰਨ ਭਜਨ ਦੇ ਵਿੱਚ ਮਸਤ ਰਹਿੰਦੇ ਹੈ। ਜਦੋਂ ਸਵਾਂਗੀ ਆਪਣਾ ਸਵਾਂਗ ਵਿਖਾ ਰਹੇ ਸਨ, ਬਹੁਤ ਸਾਰੇ ਸਿੱਖ ਬੜੇ ਧਿਆਨ ਨਾਲ ਵੇਖਦੇ ਸੀ ਉਹਨਾਂ ਵੱਲ, ਖਿੜ ਖਿੜਾ ਕੇ ਹੱਸਦੇ ਵੀ ਸਨ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਸਾਰਿਆਂ ਦੇ ਵੱਲ ਵੇਖਿਆ ਹੈ।
ਹੇਰੇ ਮਨ ਜਿਨਹੂ ਕੇ ਨਾਮ ਵਿੱਚ ਅਚਲੇ,
ਪਰ ਕੁਝ ਸਿੱਖ ਦੀਵਾਨ ਦੇ ਵਿੱਚ ਉਹ ਬੈਠੇ ਹੋਏ ਹੈ ਜਿਨ੍ਹਾਂ ਨੇ ਨੀਵੀਆਂ ਪਾਈਆਂ ਤੇ ਨਾਮ ਬਾਣੀ ਦੇ ਵਿੱਚ ਮਸਤ ਹੈ। ਉਹ ਸਵਾਂਗੀਆਂ ਦੇ ਤਮਾਸ਼ੇ ਵੱਲ ਨਹੀਂ ਵੇਖਦੇ, ਨਾ ਉਹਨਾਂ ਦੀ ਕੋਈ ਗੱਲ ਸੁਣਦੇ ਹੈ। ਨਾਮ ਦੇ ਵਿੱਚ ਉਹਨਾਂ ਦੀ ਅਚਲ ਸੁਰਤ ਟਿਕੀ ਹੋਈ ਹੈ।
ਤਿੰਨਹੂ ਕੀ ਔਰ ਗੁਰ ਕਰ ਕੇ ਇਸ਼ਾਰਾ ਬੋਲੇ,
ਸਤਿਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਬਾਅਦ ਵਿੱਚ ਉਹਨਾਂ ਸਿੱਖਾਂ ਵੱਲ ਇਸ਼ਾਰਾ ਕੀਤਾ, ਸਾਰੀ ਸੰਗਤ ਨੂੰ ਇਸ਼ਾਰਾ ਕਰਕੇ ਫਿਰ ਇੱਕ ਬਚਨ ਕੀਤਾ ਹੈ।
ਸਿੰਘ ਜੇ ਹਮਾਰੇ ਭਾਰੇ ਸੰਤ ਰੂਪ ਨਿਰਮਲੇ,
ਵੀ ਭਾਈ ਸਿੱਖੋ ਆਹ ਜਿਹੜੇ ਟਿਕ ਕੇ ਬੈਠੇ ਹੋਏ ਹੈ, ਆਹ ਜਿਹੜੇ ਸਿਮਰਨ ਭਜਨ ਦੇ ਵਿੱਚ ਮਸਤ ਹੈ, ਇਹ ਸਾਡੇ ਸਿੱਖ ਸੰਤ ਸਰੂਪ ਹੈ। ਇਹ ਪਵਿੱਤਰ ਆਤਮਾਵਾਂ ਹਨ ਜਿਨ੍ਹਾਂ ਨੂੰ ਦੁਨੀਆਂ ਦੇ ਰੰਗਾਂ ਰਾਗਾਂ ਦੇ ਵਿੱਚ ਕੋਈ ਰੁਚੀ ਨਹੀਂ। ਜਿਨ੍ਹਾਂ ਨੂੰ ਪਰਮੇਸ਼ਰ ਵਾਹਿਗੁਰੂ ਦੇ ਨਾਲ ਪਿਆਰ ਹੋਵੇ, ਉਹ ਫਿਰ ਦੁਨੀਆਂ ਦੇ ਵਿੱਚ ਤੁਰੇ ਜਾਂਦੇ ਵੀ ਆਸੇ ਪਾਸੇ ਨਹੀਂ ਵੇਖਦੇ। ਸਾਡਾ ਤੇ ਆਮ ਸੁਭਾਅ ਹੁੰਦਾ ਨਾ, ਜੇ ਕਦੇ ਬਾਜ਼ਾਰ ਵਿੱਚ ਚਲੇ ਜਾਈਏ ਆਸੇ ਪਾਸੇ ਵੇਖਣਾ ਵੀ ਦੁਕਾਨਾਂ ਕਿੰਨੀਆਂ ਸਜੀਆਂ ਹੋਈਆਂ, ਆਹ ਤਮਾਸ਼ਾ ਲੱਗਿਆ, ਲੋਕ ਚੰਡੋਲ ਝੂਟਦੇ ਹੈ, ਆਸੇ ਪਾਸੇ ਐਸੇ ਰਾਗਾਂ ਰੰਗਾਂ ਦੇ ਵਿੱਚ ਅਸੀਂ ਲੋਕ ਖਚਤ ਹੋ ਜਾਂਦੇ ਹਾਂ। ਸਾਡੇ ਪਰਸਾਏ ਭਾਈ ਗੁਰਦਾਸ ਜੀ ਨੇ ਆਖਿਆ ਹੈ, ਅੱਖੀਂ ਦੇਖ ਨਾ ਰਜੀਆਂ ਬਹੁ ਰੰਗ ਤਮਾਸ਼ੇ, ਵੀ ਆਹ ਜਿਹੜੀਆਂ ਅੱਖਾਂ ਨੇ ਨਾ, ਇਹ ਬਹੁਤੇ ਰੰਗ ਆਦਿ ਵੇਖ ਕੇ ਤਮਾਸ਼ੇ ਵੇਖ ਕੇ ਰੱਜਦੀਆਂ ਨੇ, ਰੋਜ਼ ਨਵੇਂ ਤਮਾਸ਼ੇ ਵੇਖਣੇ ਚਾਹੁੰਦੀਆਂ। ਉਸਤ ਨਿੰਦਾ ਕੰਨ ਸੁਣ ਰੋਵਣ ਤੈ ਹਾਸੇ, ਕੰਨਾਂ ਦਾ ਸੁਭਾਅ ਇਹ ਹੈ ਵੀ ਕਦੇ ਉਸਤ ਦੀ ਸੁਣਦੇ ਹੈ ਕਦੇ ਨਿੰਦਾ ਸੁਣਦੇ ਹੈ। ਜਦੋਂ ਆਪ ਦੀ ਉਸਤਤੀ ਹੋਵੇ ਫਿਰ ਮਨੁੱਖ ਹੱਸਦਾ ਵੀ ਮੇਰੀ ਵਡਿਆਈ ਹੁੰਦੀ ਹੈ, ਜਦੋਂ ਪਤਾ ਲੱਗੇ ਵੀ ਮੇਰੀ ਨਿੰਦਿਆ ਹੋ ਰਹੀ ਹੈ ਫਿਰ ਰੋਂਦਾ ਹੈ। ਐਸੀ ਹਾਲਤ ਬਣੀ ਹੋਈ ਹੈ ਮਨੁੱਖਾਂ ਦੀ। ਤੇ ਸਤਿਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਬਚਨ ਕਰਦੇ ਹੈ ਵੀ ਆਹ ਸਾਡੇ ਸਿੱਖ ਪਵਿੱਤਰ ਰੂਪ ਹੈ, ਉਹੋ ਜਿਹੀਆਂ ਆਤਮਾਵਾਂ ਹੁਣ ਵੀ ਨੇ, ਪਰ ਹੈਨ ਵਿਰਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ ਵਾਲੀ ਹਾਲਤ ਹੈ, ਵੀ ਉਹ ਵਿਰਲੇ ਵਿਰਲੇ ਗੁਰਸਿੱਖ ਹੈ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਸਿਮਰਨ ਭਜਨ ਦੇ ਵਿੱਚ ਜੁੜੇ ਰਹਿੰਦੇ ਨੇ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਉਹਨਾਂ ਨੂੰ ਸੰਤ ਸਰੂਪ ਆਖਿਆ।
1757 ਸਾਲ ਗੁਰ ਇੱਕ ਦਿਨ
1757 ਵਿਕਰਮੀ ਦਾ ਦਿਨ ਸੀ। ਇਸ ਸਾਲ ਦੇ ਵਿੱਚ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਨੇ
ਖੁਸ਼ੀ ਹੋਏ ਸਭਾ ਵਿੱਚ ਕਹਿਓ ਮੰਗੋ ਜੋ ਦਿਲੇ,
ਖੁਸ਼ ਹੋ ਕੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਸਾਰੀ ਸੰਗਤ ਵਿੱਚ ਇੱਕ ਬਚਨ ਕੀਤਾ ਵੀ ਭਾਈ ਅੱਜ ਜੋ ਕੁਝ ਤੁਸੀਂ ਮੰਗ ਲਵੋਗੇ, ਜੋ ਕਿਸੇ ਦੀ ਇੱਛਾ ਉਹ ਦੱਸੋ, ਮੰਗੋ ਤੁਹਾਨੂੰ ਉਹੀ ਮਿਲੇਗਾ।
ਕਾਹੂ ਤਨ ਧਾਮ ਕਾਹੂ ਅਸ਼ਵਾ ਅਭਿਰਾਮ,
ਸਤਿਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦਾ ਬਚਨ ਸੁਣਿਆ ਤਾਂ ਆਪੋ ਆਪਣੀ ਇੱਛਾ ਅਨੁਸਾਰ, ਕਿਸੇ ਨੇ ਤਾਂ ਮੰਗਿਆ ਪਾਤਸ਼ਾਹ ਮਹਾਰਾਜ ਧਨ ਚਾਹੀਦਾ, ਬਹੁਤਾ ਧਨ ਮਿਲ ਜਾਵੇ, ਜ਼ਿੰਦਗੀ ਸੁਖਾਂ ਦੇ ਨਾਲ ਬਤੀਤ ਕਰਾਂਗੇ। ਕਿਸੇ ਨੇ ਬੇਨਤੀ ਕੀਤੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਰਹਿਣ ਵਾਸਤੇ ਸੋਹਣਾ ਕਰ ਦਿਓ। ਕਿਸੇ ਨੇ ਆਖਿਆ ਗਰੀਬ ਨਿਵਾਜ ਅਸੀਂ ਧਨ ਤੋਂ ਕੀ ਲੈਣਾ, ਘਰਾਂ ਤੋਂ ਕੀ ਲੈਣਾ, ਕਿਰਪਾ ਕਰੋ ਸਾਨੂੰ ਸੋਹਣਾ ਘੋੜਾ ਦੇ ਦਿਓ, ਘੋੜ ਸਵਾਰੀ ਕਰਿਆ ਕਰਾਂਗੇ, ਨੇਜੇਬਾਜੀ ਕਰਿਆ ਕਰਾਂਗੇ। ਜਿਹੜੇ ਘੋੜ ਸਵਾਰੀ ਦੇ ਸ਼ੌਕੀਨ ਸਨ ਉਹਨਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਕੋਲ ਘੋੜੇ ਮੰਗ ਲਏ, ਤੇ ਕਈਆਂ ਨੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲੋਂ ਸੋਹਣੇ ਸੋਹਣੇ ਸ਼ਸਤਰ ਮੰਗੇ ਹਨ।
ਕਾਹੋ ਤੀਆ ਸੁੱਤ ਜ਼ੇਵਰ ਜਰਾਉ ਮੰਗੇ ਸੋ ਮਿਲੇ,
ਜਿਹੜੇ ਪਰਿਵਾਰ ਦੇ ਵਿੱਚ ਰਹਿਣਾ ਚਾਹੁੰਦੇ ਸਨ, ਕਾਹੋ ਤੀਆ ਸੁੱਤ, ਕਿਸੇ ਨੇ ਮੰਗਿਆ ਪਾਤਸ਼ਾਹ ਮਹਾਰਾਜ ਜੇ ਅੱਜ ਤਰੁੱਠੇ ਹੋ ਖੁਸ਼ ਹੋਏ ਹੋ ਫਿਰ ਸਾਡਾ ਵਿਆਹ ਹੀ ਹੋ ਜਾਵੇ, ਅਸੀਂ ਵਿਆਹ ਕਰਾ ਕੇ ਪਰਿਵਾਰਾਂ ਦੇ ਵਿੱਚ ਰਹੀਏ। ਤੇ ਕਈਆਂ ਨੇ ਵਰ ਮੰਗਿਆ ਪਾਤਸ਼ਾਹ ਮਹਾਰਾਜ ਵਿਆਹ ਵੀ ਹੋਵੇ ਤੇ ਨਾਲ ਕੇ ਪੁੱਤਰ ਵੀ ਹੋਣ, ਪੁੱਤਰਾਂ ਪੋਤਰਿਆਂ ਵਾਲੇ ਹੋ ਕੇ ਜ਼ਿੰਦਗੀ ਬਤੀਤ ਕਰੀਏ। ਔਰ ਕਈਆਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਕੋਲੋਂ ਜੇਵਰ ਜੜਾਊ ਮੰਗੇ, ਜੜਾਊ ਸੋਹਣੇ ਸੋਹਣੇ ਗਹਿਣੇ ਮੰਗ ਲਏ, ਸੋ ਮਿਲੇ, ਜੋ ਜੋ ਕਿਸੇ ਨੇ ਮੰਗਿਆ ਉਹ ਕਲੰਗੀ ਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲੋਂ ਸਭ ਕਿਸੇ ਨੂੰ ਪ੍ਰਾਪਤ ਹੋ ਗਿਆ। ਪਾਤਸ਼ਾਹ ਮਹਾਰਾਜ ਨੇ ਵਰ ਦੇ ਕੇ ਸਭ ਨੂੰ ਨਿਹਾਲ ਕੀਤਾ। ਸਭ ਦੀਆਂ ਇਛਾਵਾਂ ਪੂਰੀਆਂ ਹੋਈਆਂ ਹਨ।
ਸਭ ਕੋ ਦਿਵਾਯੋ ਭਾਇਓ ਜਾਹੇ ਜੋਗ ਥਾ ਭਲੇ।
ਜਿਸ ਜਿਸ ਜੋਗ ਕੋਈ ਸੀ, ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਸਭ ਨੂੰ ਉਹ ਜਿਹੇ ਪਦਾਰਥ ਦਿਵਾ ਦਿੱਤੇ।
ਆਪਣ ਸਮਾਨ ਜਗ ਜਾਨ ਜਿਨੇ ਨਾਮ ਮੰਗਿਓ।
ਤੇ ਕੁਝ ਉਹ ਗੁਰਮੁਖ ਵੀ ਸੰਗਤ ਵਿਚ ਬੈਠੇ ਹੋਏ ਸਨ, ਜਿਨ੍ਹਾਂ ਨੇ ਇਹ ਸੰਸਾਰ ਨੂੰ ਸੁਪਨੇ ਦੀ ਨਿਆਈ ਸਮਝਿਆ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਬਚਨ ਹੈ, ਇਹੋ ਜਗ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨ। ਐ ਦੁਨੀਆਂ ਦੇ ਲੋਕੋ, ਇਹ ਜਗ ਐਸਾ ਹੈ ਜਿਸ ਤਰ੍ਹਾਂ ਸੁਪਨਾ ਹੁੰਦਾ। ਜੋ ਸੁਪਨਾ ਅਰ ਪੇਖਣਾ ਐਸੇ ਜਗ ਕਉ ਜਾਨ। ਇਹ ਵੀ ਨੌਵੇਂ ਪਾਤਸ਼ਾਹ ਮਹਾਰਾਜ ਦੇ ਬਚਨ ਹੈ ਵੀ ਦੁਨੀਆਂ ਦੇ ਲੋਕੋ, ਜਿਵੇਂ ਸੁਪਨਾ ਹੁੰਦਾ ਉਦੋਂ ਮਨੁੱਖ ਨੂੰ ਸੱਚ ਹੀ ਪ੍ਰਤੀਤ ਹੁੰਦਾ ਜੋ ਕੁਝ ਸੁਪਨੇ ਵਿੱਚ ਵੇਖਦਾ, ਪਰ ਜੋ ਕੁਝ ਸੁਪਨੇ ਵਿੱਚ ਵੇਖਿਆ ਉਹ ਸੱਤ ਨਹੀਂ, ਉਹ ਝੂਠ ਹੈ। ਤੇ ਫਿਰ ਤਮਾਸ਼ਾ ਜਦੋਂ ਵੇਖਦਾ ਉਹਦੇ ਵਿੱਚ ਵੀ ਇਹ ਖਚਿਤ ਹੋ ਜਾਂਦਾ, ਪਰ ਤਮਾਸ਼ਾ ਵੀ ਸਦਾ ਵਾਸਤੇ ਨਹੀਂ ਰਹਿੰਦਾ, ਕੁਝ ਸਮੇਂ ਬਾਅਦ ਉਹ ਖਤਮ ਹੋ ਜਾਂਦਾ ਹੈ। ਜਿਸ ਤਰ੍ਹਾਂ ਤਮਾਸ਼ੇ ਦੇ ਵਿੱਚ ਜਾਦੂਗਰਾਂ ਦੀਆਂ ਬਣਾਈਆਂ ਹੋਈਆਂ ਵਸਤੂਆਂ ਸੱਤ ਨਹੀਂ ਹੁੰਦੀਆਂ, ਉਹ ਜਾਦੂਗਰ ਲੋਕ ਕੀ ਕਰਦੇ ਆ ਤਮਾਸ਼ਾ ਪਾਉਣ ਵੇਲੇ, ਕਈ ਵਾਰ ਸੁੰਦਰ ਸੁੰਦਰ ਮਠਿਆਈਆਂ ਬਣਾ ਕੇ ਰੱਖ ਦਿੰਦੇ ਆ ਮੰਗਵਾ ਕੇ, ਕਈ ਵਾਰ ਟੇਪ ਰਿਕਾਰਡਾਂ ਆਦਿ ਮੰਗਾ ਕੇ ਗਾਣੇ ਵੀ ਸੁਣਾ ਦਿੰਦੇ ਆ, ਸੋਹਣੇ ਸੋਹਣੇ ਵਸਤਰ ਵੀ ਮੰਗਾ ਦਿੰਦੇ ਆ। ਇਹ ਜਾਦੂਗਰਾਂ ਦਾ ਕੰਮ ਹੁੰਦਾ ਹੈ, ਪਰ ਉਹ ਸਭ ਕੁਝ ਮਨੁੱਖ ਦੇ ਕੰਮ ਨਹੀਂ ਆਉਂਦਾ। ਨਾ ਤੇ ਉਹ ਜਾਦੂਗਰ ਦੇ ਮੰਗਾਏ ਹੋਏ ਵਸਤਰ ਪਹਿਨ ਸਕਦਾ ਹੈ, ਤੇ ਨਾ ਹੀ ਉਹ ਜਾਦੂਗਰ ਦੀ ਮੰਗਿਆਈ ਹੋਈ ਮਠਿਆਈ ਜਿਹੜੀ ਆ ਉਹ ਖਾ ਸਕਦਾ ਹੈ। ਉਹ ਸੱਚ ਨਹੀਂ ਨਾ, ਕੰਮ ਨਹੀਂ ਨਾ ਆਉਂਦੀ ਕਿਸੇ। ਇਸੇ ਤਰ੍ਹਾਂ ਜੋ ਕੁਝ ਸੁਪਨੇ ਦੇ ਵਿੱਚ ਵੇਖਿਆ ਉਹ ਵੀ ਸੱਚ ਨਹੀਂ। ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਐਸੇ ਬਚਨਾਂ ਦੇ ਉੱਪਰ ਜਿਨ੍ਹਾਂ ਨੇ ਪਹਿਰਾ ਦਿੱਤਾ, ਔਰ ਉਹ ਫਿਰ ਸਾਰੇ ਸੰਸਾਰ ਨੂੰ ਸੁਪਨੇ ਦੇ ਵੱਧ ਵੇਖਦੇ ਆ। ਇਹ ਸੰਸਾਰ ਵੀ ਸੁਪਨਾ ਹੀ ਹੈ, ਬਸ ਜਿੰਨਾ ਚਿਰ ਹੈ ਮਨੁੱਖ ਇੱਥੇ ਉਹਨਾਂ ਚਿਰ ਸਾਰੇ ਪਦਾਰਥਾਂ ਨੂੰ ਵੇਖਦਾ, ਸੱਚ ਜਾਣ ਕੇ ਇਕੱਠਿਆਂ ਵੀ ਕਰਦਾ, ਪਰ ਜਿਸ ਦਿਨ ਸਵਾਸ ਪੂਰੇ ਹੋ ਜਾਣ ਫਿਰ ਇਹ ਸਾਰੇ ਪਦਾਰਥ, ਸਾਰਾ ਪਰਿਵਾਰ, ਮਕਾਨ, ਘਰ, ਜੋ ਕੁਛ ਵੀ ਸੰਪਤੀ ਹੈ ਇਹਦੇ ਕੋਲ, ਉਹ ਸਭ ਕੁਝ ਪਰਾਇਆ ਹੋ ਜਾਂਦਾ। ਇੱਕ ਸਾਖੀ ਵੀ ਸੁਣਾਇਆ ਕਰਦੇ ਹੈ, ਕਹਿੰਦੇ ਕੋਈ ਰਾਜਾ ਸੀ, ਉਹਦੇ ਇੱਕੋ ਇੱਕ ਪੁੱਤਰ, ਤੇ ਉਹ ਵੀ ਬਿਮਾਰ ਹੋ ਗਿਆ। ਤੇ ਜਿਹੜੇ ਡਾਕਟਰ ਵੈਦ ਸਨ ਉਹਨਾਂ ਨੇ ਜਵਾਬ ਦੇ ਦਿੱਤਾ, ਰਾਜਨ ਤੇਰਾ ਪੁੱਤਰ ਹੁਣ ਬਹੁਤੀ ਲੰਮੀ ਜ਼ਿੰਦਗੀ ਬਤੀਤ ਨਹੀਂ ਕਰ ਸਕੇਗਾ, ਕੁਝ ਸਵਾਸ ਬਾਕੀ ਹੈ, ਬਸ ਸਾਡੇ ਬਚਾਉਣ ਦਾ ਕੰਮ ਨਹੀਂ ਹੈ। ਰਾਜਾ ਔਰ ਰਾਣੀ ਦੋਵੇਂ ਅਫਸੋਸ ਦੇ ਵਿੱਚ ਡੁੱਬੇ ਹੋਏ ਆਪਣੇ ਪੁੱਤਰ ਦੇ ਕੋਲ ਬੈਠੇ ਹੈ। ਰਾਤ ਸਾਰੀ ਲੰਘਦੀ ਜਾ ਰਹੀ ਹੈ, ਪੁੱਤਰ ਦੇ ਕੋਲ ਜਾਗਦੇ ਬੈਠਿਆਂ ਹੋਇਆਂ, ਪਰ ਬੈਠਿਆਂ ਬੈਠਿਆਂ ਰਾਜੇ ਦੇ ਉੱਪਰ ਨੀਂਦ ਨੇ ਜ਼ੋਰ ਪਾਇਆ, ਅੱਖਾਂ ਬੰਦ ਹੋਈਆਂ ਤੇ ਸੁਪਨਾ ਵੇਖਣ ਲੱਗਿਆ। ਸੁਪਨੇ ਵਿੱਚ ਆਪਣੇ ਰਾਜ ਭਾਗ ਨਾਲੋਂ ਵੱਡਾ ਰਾਜ ਭਾਗ ਵੇਖਿਆ, ਬਹੁਤੀਆਂ ਫੌਜਾਂ ਨੇ, ਬਹੁਤੇ ਅਮੀਰ ਵਜ਼ੀਰ ਹੈ, ਬਹੁਤਾ ਇਲਾਕਾ ਹੈ, ਤੇ ਪੁੱਤਰ ਵੀ ਬਹੁਤੇ ਹੈ, ਕਈ ਪੁੱਤਰ ਹੈ, ਔਰ ਪਰਿਵਾਰ ਰਾਜਮਹਿਲਾਂ ਦੇ ਵਿੱਚ ਰਹਿੰਦਾ ਹੋਇਆ ਆਪਣੇ ਰਾਜ ਭਾਗ ਦਾ ਪੁੱਤਰਾਂ ਦਾ ਸੁੱਖ ਮਾਣਦਾ। ਇਹ ਸਭ ਕੁਝ ਸੁਪਨੇ ਵਿੱਚ ਵੇਖ ਰਿਹਾ ਸੀ ਰਾਜਾ, ਤੇ ਰਾਜਾ ਸੁਪਨੇ ਵਿੱਚ ਹੈ ਤੇ ਰਾਣੀ ਬੈਠੀ ਹੋਈ ਹੈ, ਤੇ ਰਾਣੀ ਦੇ ਬੈਠਿਆਂ ਬੈਠਿਆਂ ਜਦੋਂ ਪੁੱਤਰ ਚੜ੍ਹਾਈ ਕਰ ਗਿਆ, ਅੰਤਲਾ ਸਵਾਸ ਲੈ ਕੇ ਜਿਹੜੀ ਨਬਜ਼ ਸੀ ਉਹ ਰੁਕ ਚੁੱਕੀ ਹੈ, ਰਾਣੀ ਨੇ ਉੱਚੀ ਧਾ ਮਾਰੀ ਤੇ ਰਾਜੇ ਨੂੰ ਧੱਫਾ ਮਾਰਿਆ ਵੀ ਤੂੰ ਸੁੱਤਾ ਪਿਆ, ਉੱਠ ਕੇ ਵੇਖ ਪੁੱਤਰ ਚੜ੍ਹਾਈ ਕਰ ਗਿਆ। ਧੱਫਾ ਵੱਜਣ ਤੋਂ ਰਾਜੇ ਨੂੰ ਜਾਗ ਆਈ ਔਰ ਵੇਖਿਆ ਪੁੱਤਰ ਚੜ੍ਹਾਈ ਕਰ ਗਿਆ ਤੇ ਖਿੜਖਿੜਾ ਕੇ ਹੱਸ ਪਿਆ। ਰਾਣੀ ਨੇ ਆਖਿਆ, ਰਾਜਨ ਕੀ ਤੂੰ ਪਾਗਲ ਹੋ ਗਿਆ, ਇੱਕੋ ਇੱਕ ਪੁੱਤਰ ਸੀ ਉਹ ਚੜ੍ਹਾਈ ਕਰ ਗਿਆ, ਸਵਾਸ ਨਹੀਂ ਰਹੇ ਪਰ ਤੂੰ ਖਿੜਖਿੜਾ ਕੇ ਹੱਸ ਰਿਹਾ। ਉਹ ਕਹਿੰਦਾ, ਰਾਣੀ ਅਸਲ ਵਿੱਚ ਮੈਨੂੰ ਜਾਗ ਆ ਗਈ ਹੈ, ਮੇਰਾ ਸੁਪਨਾ ਟੁੱਟ ਗਿਆ ਹੈ। ਰਾਣੀ ਨੇ ਪੁੱਛਿਆ, ਕਿਹੜੇ ਸੁਪਨੇ ਦੀ ਗੱਲ ਕਰਦੇ ਹੋ? ਉਹ ਕਹਿੰਦਾ, ਮੈਂ ਸੁਪਨੇ ਵਿੱਚ ਸਾਂ, ਇਸ ਰਾਜ ਭਾਗ ਨਾਲੋਂ ਵੱਡਾ ਰਾਜ ਭਾਗ ਸੀ, ਔਰ ਇੱਥੇ ਇੱਕ ਪੁੱਤਰ ਸੀ, ਸੁਪਨੇ ਵਿੱਚ ਮੈਂ ਕਈ ਪੁੱਤਰਾਂ ਦਾ ਪਿਤਾ ਸੀ, ਸੁੱਖ ਆਨੰਦ ਮਾਣ ਰਿਹਾ ਸੀ, ਪਰ ਜਦੋਂ ਤੂੰ ਮੈਨੂੰ ਜਗਾਇਆ ਉਹ ਸੁਪਨੇ ਵਾਲਾ ਰਾਜ ਭਾਗ ਖਤਮ ਹੋ ਗਿਆ, ਉਹ ਪੁੱਤਰ ਵੀ ਜਿਹੜੇ ਸਨ ਖਤਮ ਹੋ ਗਏ, ਪਰ ਜਾਗ ਕੇ ਵੇਖਿਆ ਤੇ ਆਹ ਜਿਹੜਾ ਇੱਕ ਪੁੱਤਰ ਸੀ ਇਹ ਵੀ ਚਲਿਆ ਗਿਆ। ਬਸ ਜਿਵੇਂ ਉਹ ਸੁਪਨਾ ਸੀ ਉਹ ਖਤਮ ਹੋ ਗਿਆ, ਇਸੇ ਤਰ੍ਹਾਂ ਇਹ ਸੰਸਾਰ ਸੁਪਨਾ ਹੈ, ਇਸ ਨੇ ਵੀ ਖਤਮ ਹੋ ਜਾਣਾ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਬਚਨ ਹੈ, ਇਹੋ ਜੱਗ ਐਸਾ ਸੁਪਨੇ ਜੈਸਾ, ਇਹ ਜਗ ਤੈਸਾ ਜਿਵੇਂ ਸੁਪਨਾ ਹੋਇਆ ਕਰਦਾ ਹੈ। ਸੁਪਨ ਸਮਾਨ ਜਗ ਜਾਨ ਜਿਨ੍ਹਾਂ ਨਾਮ ਮੰਗਿਓ, ਜਿਨ੍ਹਾਂ ਨੇ ਸੰਸਾਰ ਨੂੰ ਸੁਪਨੇ ਦੀ ਨਿਆਈ ਸਮਝਿਆ ਹੋਇਆ ਵੀ ਇਹਨੇ ਵੀ ਖਤਮ ਹੋ ਜਾਣਾ, ਸੰਸਾਰ ਸਦਾ ਵਾਸਤੇ ਨਹੀਂ ਰਹੇਗਾ, ਉਹਨਾਂ ਨੇ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲੋਂ ਨਾਮ ਦੀ ਦਾਤ ਮੰਗੀ। ਵਿਣ ਤੁਧ ਹੋਰ ਜੇ ਮੰਗਣਾ, ਵਿਣ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਕਲੰਗੀਧਰ ਪਾਤਸ਼ਾਹ ਮਹਾਰਾਜ, ਜੇਕਰ ਤੁਸੀਂ ਅੱਜ ਤਰੁੱਠੇ ਹੋ, ਖੁਸ਼ ਹੋਏ ਹੋ, ਤਾਂ ਕਿਰਪਾ ਕਰਕੇ ਨਾਮ ਦੇ ਦਿਓ।
ਖੁਸ਼ੀ ਹੋਏ ਕਹਿਓ ਗੁਰ ਇਹੋ ਸਿੰਘ ਨਿਰਮਲੇ।
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਖੁਸ਼ ਹੋ ਗਏ ਵੀ ਇਹ ਸਿੰਘਾਂ ਨੇ ਹੋਰ ਦੁਨਿਆਵੀ ਪਦਾਰਥ ਨਹੀਂ ਮੰਗੇ, ਇਹਨਾਂ ਨੇ ਨਾਮ ਮੰਗਿਆ, ਤੇ ਖੁਸ਼ ਹੋ ਕੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੀ। ਸੁਰਤਾਂ ਇਕਾਗਰ ਹੋ ਗਈਆਂ, ਨਾਮ ਦੇ ਵਿੱਚ ਜੁੜ ਗਏ, ਔਰ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ ਵੀ ਭਾਈ ਇਹ ਜਿਹੜੇ ਸਾਡੇ ਸਿੰਘ ਹੈ ਇਹ ਨਿਰਮਲੇ ਪਵਿੱਤਰ ਹਨ।
ਬਖਸ਼ਿਸ਼ ਸਾਤਵੀਂ ਕੀ ਸਾਖੀ ਸੁਣੋ ਕਾਂਖੀ ਜਨ।
ਤੇ ਗਿਆਨੀ ਗਿਆਨ ਸਿੰਘ ਜੀ ਹੁਣ ਅੱਗੇ ਲਿਖਦੇ ਹੈ, ਉਹ ਕਹਿੰਦੇ ਹੁਣ ਅੱਗੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਵਾਲੀ ਸੱਤਵੀਂ ਸਾਖੀ ਆਪ ਸੁਣਨਾ ਕਰੋ। ਇਹ ਇਤਿਹਾਸ ਸੁਣਨ ਵਾਲੇ ਪਿਆਰੇ ਸਚਿਆਰੇ ਗੁਰਸਿੱਖੋ।
ਸੁਨਿਆਰ ਪਿੰਡ ਮਾਲਵੇਂ ਵੇ ਗੁਰ ਜਿਉਂ ਗਏ।
ਜਦੋਂ ਕਲੰਗੀਧਰ ਸੱਚੇ ਪਾਤਸ਼ਾਹ ਮਾਲਵੇ ਦੇ ਇਲਾਕੇ ਵਿੱਚ ਗਏ ਹੈ, ਸਾਧ ਸੰਗਤ ਜੀ, ਉਹ ਜੈਤੋਂ ਤੋਂ ਕੁਝ ਦੂਰ ਇੱਕ ਸੁਨਿਆਰ ਨਾਮ ਦਾ ਨਗਰ ਹੈ।
ਕਾਲ ਥਾ ਵਿਸਾਲ ਪਰਿਓ ਜਾਹੀ ਤੇ ਕਾ ਤਹਾਂ ਕੇ ਸਿੱਖ।
ਸਤਿਗੁਰੂ ਗਰੀਬ ਨਿਵਾਜ ਉਸ ਸੁਨਿਆਰ ਨਗਰ ਦੇ ਵਿੱਚ ਪਹੁੰਚੇ ਨੇ। ਉਸ ਸਮੇਂ ਮਾਲਵੇ ਦੇ ਵਿੱਚ ਕਾਲ ਪਿਆ ਹੋਇਆ ਸੀ, ਬਹੁਤਾ ਅੰਨ ਧਨ ਆਦਿ ਹੈ ਨਹੀਂ ਸੀ, ਲੋਕ ਮਸਾਂ ਮਸਾਂ ਗੁਜ਼ਾਰਾ ਕਰਿਆ ਕਰਦੇ ਸੀ।
ਏਕ ਠੌਰ ਲੰਗਰ ਨਾ ਸਾਕੇ ਗੁਰ ਕੋ ਦਏ।
ਜਿਹੜੇ ਉਸ ਨਗਰ ਦੇ ਰਹਿਣ ਵਾਲੇ ਸਿੱਖ ਸਨ ਜਾਂ ਆਸ ਪਾਸ ਦੇ ਇਲਾਕੇ ਵਾਲੀਆਂ ਸੰਗਤਾਂ ਸੀ, ਉਹ ਇੱਕੋ ਥਾਂ ਤੇ ਲੰਗਰ ਨਾ ਲਾ ਸਕੀਆਂ, ਕਿਉਂਕਿ ਕਾਲ ਦਾ ਸਮਾਂ ਸੀ, ਲੰਗਰ ਲਾਉਣ ਵਾਸਤੇ ਨਾ ਕੋਈ ਅੰਨ ਧਾਨੀ ਪਾਸ ਨਹੀਂ ਸੀ।
ਏਕ ਏਕ ਦੋਏ ਦੋਏ ਸਿੱਖਣ ਕੋ ਘਰ ਮਾਹੇ।
ਉਹਨਾਂ ਨੇ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਬੇਨਤੀ ਕੀਤੀ, ਗਰੀਬ ਨਿਵਾਜ ਆ ਜਿੰਨੇ ਕੁ ਸਿੰਘ ਆਪ ਜੀ ਦੇ ਨਾਲ ਹੈ ਇਹ ਇੱਕ ਇੱਕ ਜਾਂ ਦੋ ਦੋ ਸਾਡੇ ਘਰਾਂ ਵਿੱਚ ਭੇਜ ਦਿਓ, ਜਿੰਨਾ ਕੁ ਹੋ ਸਕਿਆ ਅਸੀਂ ਬੇਤ ਅਨੁਸਾਰ ਇਹਨਾਂ ਸਿੰਘਾਂ ਨੂੰ ਲੰਗਰ ਛਕਾ ਦਿਆਂਗੇ, ਪ੍ਰਸ਼ਾਦਾ ਛਕਾਉਣ ਦੀ ਸੇਵਾ ਕਰਾਂਗੇ।
ਹਸਵ ਤਫੀਕ ਥਾਂ ਛਕਾਇਓ ਬਨ ਜੋ ਆਏ।
ਕਿਉਂ ਕਲੰਗੀਧਰ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕਰਕੇ ਕੋਈ ਇੱਕ ਸਿੰਘ ਨੂੰ ਲੈ ਗਿਆ, ਕੋਈ ਦੋ ਨੂੰ ਲੈ ਗਿਆ, ਤੇ ਬੇਤ ਅਨੁਸਾਰ ਜੋ ਸਰ ਬਣ ਆਇਆ ਉਹਨਾਂ ਸਿੰਘਾਂ ਨੂੰ ਪ੍ਰਸ਼ਾਦਾ ਲੰਗਰ ਆਦਿ ਛਕਾਇਆ।
ਆਏ ਜਬ ਸ਼ੱਕ ਸਭ ਹੀ ਕੋ ਗੁਰ ਬੂਝਿਓ।
ਸਤਿਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਜਦੋਂ ਉਹ ਸਿੰਘ ਪ੍ਰਸ਼ਾਦਾ ਛੱਕ ਕੇ ਗਏ ਤਾਂ ਗਰੀਬ ਨਿਵਾਜ ਸਤਿਗੁਰਾਂ ਨੇ ਉਹਨਾਂ ਨੂੰ ਪੁੱਛਿਆ ਹੈ,
ਤੁਮ ਕੈਸੋ ਕੈਸੋ ਖਾਇਓ ਬੋਲੇ ਬਹੁ ਰੰਜ ਕੋ ਲਏ।
ਕੀ ਬਚਨ ਕੀਤਾ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ, ਭਾਈ ਸਿੰਘੋ ਤੁਸੀਂ ਘਰਾਂ ਦੇ ਵਿੱਚ ਪ੍ਰਸ਼ਾਦਾ ਛਕਣ ਗਏ ਸੀ, ਤੁਸੀਂ ਘਰਾਂ ਵਿੱਚ ਜਾ ਕੇ ਕੀ ਛਕਿਆ ਉਹ ਸਭ ਸਾਨੂੰ ਦੱਸੋ। ਕਲੰਗੀਧਰ ਪਾਤਸ਼ਾਹ ਮਹਾਰਾਜ ਦਾ ਐਸਾ ਬਚਨ ਸੁਣ ਕੇ ਉਹ ਸਿੰਘ ਥੋੜੇ ਜੇ ਗੁੱਸੇ ਜੇ ਹੋ ਕੇ ਉਦਾਸ ਜੇ ਹੋ ਕੇ ਆਪਣੇ ਮੁਖ ਤੋਂ ਕਹਿਣ ਲੱਗੇ,
ਕਾਹੂ ਮੋਠ ਬਾਜਰੀ ਜਮਾਰ ਘੁੰਗਣੀ ਸੁਣਾਈ।
ਇਸ ਨੇ ਆਖਿਆ ਪਾਤਸ਼ਾਹ ਮਹਾਰਾਜ ਕੀ ਛਕਣਾ ਸੀ, ਛਕਣ ਵਾਸਤੇ ਕੁਝ ਹੈ ਹੀ ਨਹੀਂ, ਤੁਹਾਡੀ ਸੰਗਤ ਨੇ ਕੋਈ ਬਹੁਤੀ ਸੇਵਾ ਕੀਤੀ ਨਹੀਂ, ਕਿਸੇ ਨੇ ਤੇ ਮੋਠ ਬਾਜਰੀ ਖਵਾ ਕੇ ਤੋਰ ਦਿੱਤਾ ਹੈ ਤੇ ਕਈਆਂ ਨੇ ਜਵਾਰ ਖਵਾ ਦਿੱਤੀ ਹੈ। ਇੱਕ ਸਿੰਘ ਕਹਿਣ ਲੱਗਿਆ, ਪਾਤਸ਼ਾਹ ਮਹਾਰਾਜ ਮੈਨੂੰ ਤੇ ਮੋਠ ਬਾਜਰੀ ਵੀ ਨਹੀਂ ਮਿਲੀ, ਨਾ ਜਵਾਰ ਮੱਕੀ ਦੀ ਰੋਟੀ ਮਿਲੀ ਹੈ, ਨਾ ਬਾਜਰੇ ਦੀ ਮਿਲੀ ਹੈ ਪਾਤਸ਼ਾਹ ਮਹਾਰਾਜ, ਮੈਨੂੰ ਤੇ ਆ ਘੁੰਗਣੀਆਂ ਛੋਲਿਆਂ ਦੀਆਂ, ਉਬਲੇ ਹੋਏ ਛੋਲੇ ਉਹਨਾਂ ਨੂੰ ਘੁੰਗਣੀਆਂ ਕਹਿੰਦੇ ਹੈ, ਉਹ ਘੁੰਗਣੀਆਂ ਖਵਾ ਕੇ ਉਬਲੇ ਹੋਏ ਛੋਲੇ ਖਵਾ ਕੇ ਮੈਨੂੰ ਤੋਰ ਦਿੱਤਾ ਹੈ।
ਵੋਦਾ ਅੰਨ ਜਵ ਚਣੇ ਦਲੀਆ ਅਲੋਨਾ ਹੈ।
ਕੋਈ ਸਿੱਖ ਆਖਣ ਲੱਗਿਆ, ਪਾਤਸ਼ਾਹ ਮਹਾਰਾਜ ਮੈਨੂੰ ਤੇ ਇਹ ਕੁਝ ਵੀ ਪ੍ਰਾਪਤ ਨਹੀਂ ਹੋਇਆ, ਆ ਬੋਦਾ ਜਿਹਾ ਅੰਨ ਖਵਾ ਦਿੱਤਾ ਹੈ, ਜੌ ਚਣੇ ਆਦਿ ਇਹਨਾਂ ਦਾ ਦਲੀਆ ਹੀ ਸੀ, ਦਲੀਆ ਵੀ ਪਾਤਸ਼ਾਹ ਮਹਾਰਾਜ ਕੋਈ ਸਵਾਦ ਥੋੜੋ ਸੀ, ਬਿਨਾਂ ਮਿੱਠੇ ਲੂਣ ਤੋਂ ਲੂਣਾ ਜਿਹਾ ਖਵਾ ਦਿੱਤਾ।
ਗੱਜਾ ਸਿੰਘ ਨਿਰਮਲੇ ਕਹਿਓ ਇਹ ਸੁਧਾ ਸਮ।
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਕੋਲ ਇੱਕ ਨਿਰਮਲਾ ਸਿੰਘ ਗੱਜਾ ਸਿੰਘ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਫਿਰ ਉਹ ਗੱਜਾ ਸਿੰਘ ਨੂੰ ਆਖਿਆ, ਭਾਈ ਗੱਜਾ ਸਿਆ, ਤੂੰ ਲੰਗਰ ਪ੍ਰਸ਼ਾਦਾ ਕਿਵੇਂ ਦਾ ਛੱਕ ਕੇ ਆਇਆ? ਇਹ ਸਿੰਘ ਤਾਂ ਸਾਰੇ ਉਦਾਸ ਹੋਏ ਬੈਠੇ ਵੀ ਅੱਜ ਭੋਜਨ ਚੰਗਾ ਨਹੀਂ ਮਿਲਿਆ, ਤੇ ਉਹਨੇ ਬੇਨਤੀ ਕੀਤੀ, ਕਲਗੀਧਰ ਸੱਚੇ ਪਾਤਸ਼ਾਹ, ਅੱਜ ਤਾਂ ਸੁਧਾ ਸਮ ਅੰਮ੍ਰਿਤ ਵਰਗਾ ਸਵਾਦ ਮੈਂ ਭੋਜਨ ਦੇ ਵਿੱਚੋਂ ਪ੍ਰਾਪਤ ਕੀਤਾ।
ਪਾਇਓ ਹਮ ਭੂਪਨ ਕੋ ਦੁੱਲ ਵਜੋ ਹੋਣਾ ਹੈ।
ਜਿਹੜਾ ਭੋਜਨ ਰਾਜਿਆਂ ਮਹਾਰਾਜਿਆਂ ਨੂੰ ਨਹੀਂ ਮਿਲਦਾ, ਐਸਾ ਦੁਰਲਭ ਭੋਜਨ ਮੈਂ ਛੱਕ ਕੇ ਆਇਆ।
ਸੁਣ ਸਭ ਤਜਵ ਰਹਾਏ ਗੁਰ ਤਾਹੀ ਚਿਨ।
ਇਸ ਸਮੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਸੁਣ ਕੇ ਸਿੱਖ ਗੱਜਾ ਸਿੰਘ ਕੋਲੋਂ ਬੜੇ ਅਸਚਰਜ ਹੋਏ, ਹੈਰਾਨ ਰਹਿ ਗਏ।
ਬੂਝਿਓ ਸਿੱਖ ਗ੍ਰਹੀ ਤੈ ਸ਼ਿਕਾਇਓ ਜਾਹੇ ਕੌਣਾ ਹੈ।
ਜਿਹੜਾ ਗ੍ਰਸਤੀ ਸਿੱਖ ਗੱਜਾ ਸਿੰਘ ਨੂੰ ਲੈ ਕੇ ਗਿਆ ਸੀ, ਉਹ ਸਿੱਖ ਨੂੰ ਪੁੱਛਿਆ ਵੀ ਸਿੱਖਾ, ਤੂੰ ਇਹਨੂੰ ਕੀ ਸ਼ਿਕਾ ਦਿੱਤਾ ਹੈ ਜਿਹਦੇ ਵਿੱਚੋਂ ਅੰਮ੍ਰਿਤ ਵਰਗਾ ਸਵਾਦ ਇਹਨੇ ਪ੍ਰਾਪਤ ਕੀਤਾ?
ਕਹਿਓ ਉਹਨ ਜਾਂਡ ਫਲੀ ਪੀਲੂ ਥੀ ਸੁਸ਼ਕ ਘਰ।
ਉਹ ਗ੍ਰਸਤੀ ਸਿੱਖ ਨੇ ਉੱਠ ਕੇ ਦੋਵੇਂ ਹੱਥ ਜੋੜੇ ਤੇ ਬੇਨਤੀ ਕੀਤੀ, ਗਰੀਬ ਨਿਵਾਜ ਮੇਰੇ ਘਰ ਵਿੱਚ ਕੀ ਹੋਣਾ, ਆਪ ਅੰਤਰਜਾਮੀ ਉਹ ਕਾਲ ਪਿਆ ਹੋਇਆ ਹੈ, ਮੇਰੇ ਘਰ ਦੇ ਵਿੱਚ ਕੁਝ ਤਾਂ ਜੰਡ ਦੀਆਂ ਫਲੀਆਂ ਸਨ, ਕੁਝ ਵਣ ਬ੍ਰਿਖ ਪੀਲੂ ਦੇ ਫਲ ਸਨ, ਉਹ ਵੀ ਸੁੱਕੇ ਹੋਏ।
ਸ਼ੱਕ ਆਇਓ ਸਿੱਖ ਜੈ ਭਗੋਏ ਮਦ ਡੋਨਾ।
ਸਤਿਗੁਰੂ ਸੱਚੇ ਪਾਤਸ਼ਾਹ, ਆਪ ਜੀ ਦਾ ਸਿੱਖ ਭਾਈ ਗੱਜਾ ਸਿੰਘ ਡੂਨੇ ਦੇ ਵਿੱਚ ਉਹ ਸੁੱਕੀਆਂ ਹੋਈਆਂ ਜੰਡ ਫਲੀਆਂ ਤੇ ਪੀਲੂ ਦੇ ਫਲ ਭਿਉਂ ਕੇ ਉਹੀ ਸ਼ੱਕ ਆਇਆ ਹੈ।
ਸੁਣ ਸਤਿਗੁਰ ਔਰ ਗੁਣ ਕੈ ਧਰਮ ਉਹਨੇ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸੁਣਿਆ ਤੇ ਉਹ ਗੱਜਾ ਸਿੰਘ ਦਾ ਧਰਮ ਉੱਤਮ ਜੀਵਨ ਚਿੱਤ ਵਿੱਚ ਵਿਚਾਰਿਆ ਹੈ।
ਧੰਨ ਸਿੱਖੀ ਬੋਲੇ ਤੀਨ ਵਾਰੀਆਂ।
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਤਿੰਨ ਵਾਰ ਵਚਨ ਕੀਤਾ ਵੀ ਧੰਨ ਹੈ ਭਾਈ ਗੱਜਾ ਸਿੰਘ, ਤੂੰ ਸਿੱਖੀ ਰੱਖ ਲਈ ਹੈ। ਧੰਨ ਸਿੱਖੀ ਧੰਨ ਹੈ ਜੋ ਜੰਡ ਫਲੀਆਂ ਦੇ ਵਿੱਚੋਂ ਪੀਲੂ ਦੇ ਸੁੱਕੇ ਹੋਏ ਫਲਾਂ ਵਿੱਚੋਂ ਵੀ ਅੰਮ੍ਰਿਤ ਵਰਗਾ ਸਵਾਦ ਪ੍ਰਾਪਤ ਕਰਦੇ ਹੈ।
ਚਾਹੀਏ ਗ੍ਰਹੀ ਸਤੀ ਐਸ ਹੀ ਸੰਤੋਖੀ ਸੰਤ ਭੋਗਤਾ।
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ, ਚਾਹੀਏ ਗ੍ਰਹੀ ਸਤੀ, ਜਿਹੜੇ ਗ੍ਰਸਤੀ ਸਿੱਖ ਹੈ ਉਹ ਸਤੀ ਸਤ ਪ੍ਰਤੱਗੀ ਹੋਣੇ ਚਾਹੀਦੇ ਹੈ, ਤੇ ਗ੍ਰਸਤੀ ਸਿੱਖਾਂ ਦਾ ਵੀ ਸਿਦਕ ਹੈ, ਘਰ ਵਿੱਚ ਕੁਝ ਨਾ ਹੁੰਦਿਆਂ ਹੋਇਆ ਤਾਂ ਵੀ ਸਿੰਘਾਂ ਨੂੰ ਘਰ ਵਿਖੇ ਲਿਜਾ ਕੇ ਜੋ ਕੁਛ ਸਰਬਣ ਆਇਆ ਉਹਨਾਂ ਛਕਾਇਆ, ਤੇ ਜਿਹੜੇ ਸੰਤ ਸਿੱਖ ਹੈ ਜਥਿਆਂ ਵਿੱਚ ਵਿਚਰਨ ਵਾਲੇ ਉਹ ਵੀ ਸੰਤੋਖੀ ਚਾਹੀਦੇ ਹੈ, ਸਤੀ ਦੇ ਸੰਤੋਖੀ ਖਾਏ, ਜਿਸ ਤਰ੍ਹਾਂ ਦਾ ਸਤ ਪ੍ਰਤੱਗੀ ਗ੍ਰਸਤੀ ਦਿੰਦਾ ਹੈ ਉਸ ਤਰ੍ਹਾਂ ਦਾ ਸ਼ੱਕ ਲੈਣ।
ਵਿਹੰਗਮ ਧਰਮ ਰਖਵਾਰੀਆਂ।
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਕਹਿੰਦੇ, ਭਾਈ ਜਿਹੜਾ ਵਿਹੰਗਮ ਸਾਧੂ ਸੰਤ ਹੈ ਉਹਦਾ ਇਹੀ ਧਰਮ ਹੈ, ਜਿਸ ਤਰ੍ਹਾਂ ਦਾ ਮਿਲਦਾ ਉਸ ਤਰ੍ਹਾਂ ਦਾ ਛੱਕ ਕੇ ਪਰਮੇਸ਼ੁਰ ਵਾਹਿਗੁਰੂ ਦਾ, ਉਸ ਵਾਹਿਗੁਰੂ ਮਾਲਕ ਦਾ ਸ਼ੁਕਰਾਨਾ ਕਰੇ।
ਸਤੀ ਦੇ ਸੰਤੋਖੀ ਖਾਏ,
ਜਦੋਂ ਸਤੀ ਗ੍ਰਸਤੀ ਦਿੰਦਾ ਤੇ ਸੰਤੋਖੀ ਸਿੱਖ ਛਕਦਾ ਹੈ।
ਤੀਨ ਲੋਕ ਤ੍ਰਿਪਤਾਏ,
ਤਿੰਨ ਲੋਕ ਜਿਹੜੇ ਆ ਉਹ ਤ੍ਰਿਪਤ ਹੋ ਜਾਂਦੇ ਹਨ।
ਐਸੇ ਤਰ ਮਿਗਨ ਕੇ ਹਮ ਬਲਿਹਾਰੀਆਂ।
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ, ਭਾਈ ਐਸੇ ਧਰਮ ਧਾਰੀ ਗੁਰਸਿੱਖਾਂ ਉਪਰੋਂ ਅਸੀਂ ਬਲਿਹਾਰ ਕੁਰਬਾਨ ਜਾਂਦੇ ਹਾਂ। ਸਮੇਂ ਦੀ ਸਮਾਪਤੀ ਹੈ ਸਾਧ ਸੰਗਤ ਜੀਓ, ਦਸ ਪਾਸੋਂ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਆਪ ਨੇ ਖਿਮਾ ਕਰ ਦੇਣੀਆਂ। ਹੁਣ ਆਪ ਢਾਡੀ ਜਥੇ ਪਾਸੋਂ ਢਾਡੀ ਵਾਰਾਂ ਦੁਆਰਾ ਗੁਰੂ ਇਤਿਹਾਸ ਸਰਵਣ ਕਰੋ ਜੀ।
ਸਤੀ ਦੇ ਸੰਤੋਖੀ ਖਾਏ, ਤੀਨ ਲੋਕ ਤ੍ਰਿਪਤਾਏ, ਐਸੇ ਤਰ ਮਿਗਨ ਕੇ ਹਮ ਬਲਿਹਾਰੀਆ, ਰਾਖ ਦਿਖਰਾਇਓ ਇਹਨੇ ਬੀਜ ਗੁਰ ਸਿੱਖੀ ਕੇਰ, ਫੇਰ ਗੱਜਾ ਹਰ ਖੇਤ ਛੰਦ ਹੈ ਉਚਾਰੀਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।